ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾਲਾਹੇ ਜੋ ਮਰ ਵੰਜਸੀ ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ ਦੁਨੀਆ ਨਾ ਸਾਲਾਹੇ ਜੋ ਮਰ ਵੰਜਸੀ ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦੀਨ ਦਿਆਲ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਚਰਨ ਸ਼ਰਨ ਵਿੱਚ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਥਾਪਿਤ ਕੀਤੇ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਨਾਮ 'ਤੇ ਬਣੇ ਹੋਏ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੁੜ ਮਿਲ ਬੈਠ ਆਪਾਂ ਨੂੰ ਸਤ ਸੰਗਤ ਦੀਆਂ ਸੁਹਾਵਣੀਆਂ ਘੜੀਆਂ ਨਸੀਬ ਹੋ ਰਹੀਆਂ ਹਨ। ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਪਰਮ ਪਵਿੱਤਰ ਦਰ ਸਮੁੱਚੀ ਮਾਨਵਤਾ ਦੇ ਕੇਂਦਰ ਜਿੱਥੋਂ ਸਾਨੂੰ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਰਮ ਪਵਿੱਤਰ ਸ੍ਰੀ ਮੁਖਵਾਕ ਸਰਵਣ ਕਰਨ ਵਾਸਤੇ ਔਰ ਉਸ ਮੁਖਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਸੰਗਤਾਂ ਗੁਰਦਰਬਾਰ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਰੋਜ਼ਾਨਾ ਸੋਦਰ ਰਹਿ ਰਾਜ ਸਾਹਿਬ ਵਿੱਚ ਆਪਾਂ ਗੁਰੂ ਕੇ ਬਚਨ ਪੜ੍ਹਦੇ ਸੁਣਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਇਨਸਾਨ ਵਾਹਿਗੁਰੂ ਦੀਆਂ ਪੈਦਾ ਕੀਤੀਆਂ ਹੋਈਆਂ ਤਕਰੀਬਨ 84 ਲੱਖ ਜੂਨਾਂ ਦੇ ਵਿੱਚੋਂ ਸਭ ਨਾਲੋਂ ਉੱਤਮ ਮੰਨੀ ਜਾਣ ਵਾਲੀ ਇਹ ਮਨੁੱਖਾ ਦੇਹੀ ਪਰਮਾਤਮਾ ਦੀ ਕਿਰਪਾ ਸਦਕਾ ਪ੍ਰਾਪਤ ਹੋਈ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਕਾਹਦੇ ਲਈ ਮਿਲੀ, ਇਹਦਾ ਮਕਸਦ ਕੀ ਹੈ, ਇਹਦਾ ਮਨੋਰਥ ਕੀ ਹੈ? ਹਜ਼ੂਰ ਫਰਮਾਉਂਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੋ ਬਾਣੀ ਕਰਕੇ ਜਾਣਨੇ ਯੋਗ, ਜੋ ਇੰਦਰੀਆਂ ਸਹਿਤ ਸਰੀਰਾਂ ਦੀ ਰੱਖਿਆ ਕਰਨ ਵਾਲਾ ਹੈ, ਉਸ ਵਾਹਿਗੁਰੂ ਦੇ ਨਾਲ ਇਹ ਮਿਲਣ ਦੀ ਵਾਰੀ ਮਿਲੀ ਹੈ। ਸਮਾਂ ਪ੍ਰਾਪਤ ਹੋਇਆ ਹੈ ਕਿ ਆਤਮਾ ਜੋ ਪਰਮਾਤਮਾ ਤੋਂ ਭਿੰਨ ਹੋ ਕੇ ਸਰੀਰਾਂ ਵਿੱਚ ਆਈ ਹੈ, ਇਸ ਆਤਮਾ ਦਾ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਪੁਨਰ ਮਿਲਾਪ ਹੋ ਸਕੇ। ਇਹ ਇਸ ਜ਼ਿੰਦਗੀ ਦਾ ਮਕਸਦ ਹੈ। ਹੁਣ ਇਹ ਮਕਸਦ ਪੂਰਾ ਕਿਵੇਂ ਹੋਣਾ ਹੈ? ਹਜ਼ੂਰ ਫਰਮਾਉਂਦੇ ਨੇ ਅਵਰ ਕਾਜ ਤੇਰੇ ਕਿਤੇ ਨਾਕਾਮ। ਦੁਨੀਆਂ ਦੇ ਅਨੇਕਾਂ ਕੰਮ ਕਾਜ, ਅਨੇਕਾਂ ਕਾਰੋਬਾਰ, ਅਨੇਕਾਂ ਕਰਤੱਬ ਅਤੇ ਵਾਹਿਗੁਰੂ ਦੇ ਨਾਮ ਤੋਂ ਵੀ ਹੋਣੇ ਅਨੇਕ ਪ੍ਰਕਾਰ ਦੇ ਕਹੇ ਜਾਣ ਵਾਲੇ ਕੋਈ ਧਰਮ ਕਰਮ, ਕੋਈ ਕਰਮ ਕਾਂਡ, ਇਸ ਮਕਸਦ ਦੀ ਪੂਰਤੀ ਵਾਸਤੇ ਤੇਰੇ ਕਿਸੇ ਕੰਮ ਨਹੀਂ ਆਉਣੇ। ਫਿਰ ਕੀ ਕੀਤਾ ਜਾਵੇ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਪ੍ਰੇਮੀਆਂ, ਸਾਧ ਸੰਗਤ ਵਿੱਚ ਮਿਲ, ਵਾਹਿਗੁਰੂ ਦੇ ਨਾਮ ਦਾ ਭਜਨ ਕਰ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰ। ਇਉਂ ਮਨੁੱਖਾ ਜੀਵਨ ਨੂੰ ਸਫਲਿਆ ਕਰਨ ਦਾ ਤਰੀਕਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਦਰਸਾਇਆ ਹੈ। ਜੋ ਗੁਰਮੁਖ ਜਨ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਮੁਤਾਬਕ ਆਪਣੇ ਜੀਵਨ ਨੂੰ ਬਿਤਾਉਂਦੇ ਨੇ, ਸਤਸੰਗਤ ਵਿੱਚ, ਵਾਹਿਗੁਰੂ ਦੇ ਨਾਮ ਸਿਮਰਨ ਵਿੱਚ, ਗੁਰਬਾਣੀ ਦੇ ਵਿਚਾਰ ਵਿੱਚ ਜਿਨ੍ਹਾਂ ਦੀ ਪ੍ਰੀਤ ਹੈ, ਉਹ ਆਪਣੇ ਜੀਵਨ ਨੂੰ ਸਫਲਿਆ ਕਰ ਲੈਂਦੇ ਨੇ। ਪਰ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਦੀ ਕਮਾਈ ਨਾ ਕੀਤੀ, ਉਹ ਆਪਣੇ ਜੀਵਨ ਨੂੰ ਅਜਾਈਂ ਗੁਆ ਜਾਂਦੇ ਨੇ। ਗੁਰਵਾਕ ਹਨ, ਜਿਹ ਗੁਰਮਾਨ ਪ੍ਰਭੂ ਲਿਵ ਲਾਈ, ਤਿਹ ਮਹਾਂ ਆਨੰਦ ਰਸ ਕਰਿਆ, ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ, ਤੇ ਨਰਕ ਘੋਰ ਮਹਿ ਪਰਿਆ। ਗੁਰੂ ਕੇ ਬਚਨ ਮੰਨ ਕੇ, ਗੁਰੂ ਕੀ ਸਿੱਖਿਆ ਮੰਨ ਕੇ, ਸਤਿਗੁਰਾਂ ਦੇ ਦੱਸੇ ਰਾਹ ਤੇ ਚੱਲਦਿਆਂ ਜਿਸ ਨੇ ਪ੍ਰਭੂ ਪਰਮਾਤਮਾ ਨਾਲ ਆਪਣੀ ਲਿਵ ਸੁਰਤ ਜੋੜ ਲਈ, ਉਸ ਨੇ ਮਹਾਨ ਆਤਮਿਕ ਆਨੰਦ ਦੀ, ਬ੍ਰਹਮ ਗਿਆਨ ਦੇ ਰਸ ਦੀ ਪ੍ਰਾਪਤੀ ਕਰ ਲਈ। ਪਰ ਜਿਸ ਨੇ ਗੁਰੂ ਨੂੰ ਭੁਲਾ ਛੱਡਿਆ, ਵਾਹਿਗੁਰੂ ਦੇ ਵੱਲੋਂ ਬੇਮੁਖ ਹੋਇਆ ਰਿਹਾ, ਵਾਹਿਗੁਰੂ ਕਾ ਨਾਮ ਨਹੀਂ ਜਪਿਆ, ਹਜ਼ੂਰ ਫਰਮਾਉਂਦੇ ਨੇ ਉਹ ਭਿਆਨਕ ਨਰਕਾਂ ਦੇ ਵਿੱਚ ਜਾ ਪਿਆ। ਇਸ ਬਚਨ ਨੂੰ ਗੁਰਬਾਣੀ ਵਿੱਚ ਸਤਿਗੁਰਾਂ ਨੇ ਇਉਂ ਵੀ ਫਰਮਾਇਆ ਹੈ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲੇ ਰੱਖਿਆ, ਗੁਰੂ ਕੇ ਬਚਨਾਂ ਦੀ ਕਮਾਈ ਕੀਤੀ, ਉਹ ਆਪਣੇ ਮਨੁੱਖਾ ਜੀਵਨ ਦਾ ਲਾਹਾ ਪ੍ਰਾਪਤ ਕਰ ਗਏ। ਕੈਸਾ ਲਾਹਾ? ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਲਾਭ ਲੈਹੋ ਹਰ ਹਿਰਦੈ ਅਰਾਧਹੋ, ਛੁਟਕੈ ਆਵਣ ਜਾਣੀ। ਇਉਂ ਪਰਮਾਤਮਾ ਦੇ ਨਾਮ ਦਾ ਲਾਹਾ ਖੱਟ ਕੇ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਦਰ ਤੇ ਗਏ। ਪਰ ਜਿਨ੍ਹਾਂ ਨੇ ਗੁਰੂ ਵੱਲ ਮੁਖ ਰੱਖਣ ਦੀ ਬਜਾਏ ਆਪਣੇ ਮਨ ਨੂੰ ਹੀ ਮੁਖੀ ਬਣਾ ਛੱਡਿਆ, ਮਨ ਦੇ ਖਿਆਲਾਂ ਮਗਰ ਹੀ ਤੁਰੇ ਫਿਰਦੇ ਰਹੇ, ਗੁਰੂ ਕੇ ਬਚਨ ਦੀ ਪਾਲਣਾ ਨਾ ਕੀਤੀ, ਸਤਿਗੁਰੂ ਫਰਮਾਉਂਦੇ ਨੇ ਉਹਨਾਂ ਨੇ ਲਾਹਾ ਤਾਂ ਕੀ ਖੱਟਣਾ ਸੀ। ਉਹ ਮਨੁੱਖਾ ਜੀਵਨ ਰੂਪੀ ਆਪਣਾ ਮੂਲ, ਆਪਣਾ ਮੁੱਢ ਵੀ ਗਵਾ ਕੇ ਦੁਨੀਆਂ ਤੋਂ ਚਲੇ ਗਏ। ਅੱਜ ਦੇ ਇਸ ਮਹਾਨ ਪਰਮ ਪਵਿੱਤਰ ਸ੍ਰੀ ਮੁੱਖ ਵਾਕ ਦੇ ਵਿੱਚ ਇਹੀ ਦੋਵੇਂ ਪੱਖ ਸਤਿਗੁਰੂ ਜੀ ਨੇ ਸਾਡੇ ਸਨਮੁੱਖ ਰੱਖੇ ਨੇ। ਸਾਨੂੰ ਸਿੱਧੇ ਤੌਰ 'ਤੇ ਸੰਬੋਧਿਤ ਹੋ ਕੇ ਸਤਿਗੁਰਾਂ ਨੇ ਸਿੱਖਿਆ ਵੀ ਦਿੱਤੀ ਹੈ ਕਿ ਇਹ ਮਨੁੱਖ ਤੈਨੂੰ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ। ਇਹ ਵੀ ਦਰਸਾਇਆ ਹੈ ਕਿ ਜਿਹੜੇ ਗੁਰਮੁਖ ਬਣੇ ਨੇ, ਜਿਨ੍ਹਾਂ ਨੇ ਗੁਰੂ ਬਚਨਾਂ 'ਤੇ ਨਿਸ਼ਚਾ ਰੱਖਿਆ ਹੈ, ਉਹਨਾਂ ਦੀ ਕੈਸੀ ਆਨੰਦਮਈ ਆਤਮਿਕ ਅਵਸਥਾ ਹੈ ਅਤੇ ਕਿਵੇਂ ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ, ਅਤੇ ਜਿਹੜੇ ਮਨਮੁੱਖ ਹਨ ਉਹਨਾਂ ਦੀ ਕੀ ਹਾਲਤ ਹੈ, ਇਹ ਸਤਿਗੁਰੂ ਮਹਾਰਾਜ ਜੀ ਇਸ ਪਾਵਨ ਸ਼ਬਦ ਵਿੱਚ ਕਿਰਪਾ ਕਰ ਰਹੇ ਨੇ। ਸ਼ਬਦ ਲੰਬੇਰਾ ਹੈ, ਵਿਆਖਿਆ ਜ਼ਿਆਦਾ ਨਹੀਂ ਹੋ ਸਕੇਗੀ ਕਿਉਂਕਿ ਸਮੇਂ ਦਾ ਵੀ ਖਿਆਲ ਰੱਖਣਾ ਅਤਿਅੰਤ ਜ਼ਰੂਰੀ ਹੋਇਆ ਕਰਦਾ ਹੈ। ਦਰਸ਼ਨ ਮਾਤਰ, ਅੱਖਰੀ ਅਰਥ ਵਿਚਾਰ, ਆਓ ਆਪਾਂ ਰਲ ਮਿਲ ਕਰ ਸੁਣ ਕੇ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹੱਲਾ ਤੀਜਾ, ਘਰ ਦਸਵਾਂ।
ਸੂਹੀ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਇਹ ਉਪਦੇਸ਼ ਹੈ। ਅਰ ਇਹ ਸ਼ਬਦ ਸਤਿਗੁਰੂ ਜੀ ਨੇ ਰਾਗ ਦੇ 10ਵੇਂ ਘਰ ਭਾਵ ਸੁਰ ਤਾਲ ਵਿੱਚ ਉਚਾਰਨ ਕੀਤਾ ਹੈ। ਸੰਗੀਤ ਵਿੱਦਿਆ ਨੂੰ ਜਾਣਨ ਵਾਲੇ ਜਿਹੜੇ ਰਾਗੀ ਜਨ ਹਨ ਉਹ ਜਾਣਦੇ ਨੇ ਕਿ ਰਾਗਾਂ ਦੇ 10 ਥਾਟ ਮੰਨੇ ਜਾਂਦੇ ਹਨ। ਉਹਨਾਂ 10 ਥਾਟਾਂ ਦੇ ਵਿੱਚੋਂ ਹੀ ਸਾਰੇ ਰਾਗਾਂ ਦੀ ਉਤਪਤੀ ਹੁੰਦੀ ਹੈ ਅਤੇ ਰਾਗ ਗਾਇਨ ਕਰਨ ਲਈ ਜੋ ਤਾਲ ਅਤੇ ਸੁਰ ਦਾ ਸੁਮੇਲ ਹੈ ਉਸ ਨੂੰ ਮੁੱਖ ਰੱਖਦਿਆਂ ਹਿੰਦੁਸਤਾਨ ਦੀ ਰਾਗ ਪੱਧਤੀ ਦੇ ਵਿੱਚ ਰਾਗ ਦੇ 64 ਧਾਮ ਮੰਨੇ ਜਾਂਦੇ ਨੇ। ਧਾਮ ਸੰਸਕ੍ਰਿਤ ਦਾ ਅੱਖਰ ਹੈ ਜਿਸ ਦਾ ਪੰਜਾਬੀ ਵਿੱਚ ਅਰਥ ਹੈ ਘਰ। ਇਉਂ 64 ਧਾਮ ਰਾਗਾਂ ਦੇ ਮੰਨੇ ਜਾਂਦੇ ਨੇ। ਉਹਨਾਂ 64 ਧਾਮਾਂ ਵਿੱਚੋਂ ਸਤਿਗੁਰੂ ਜੀ ਨੇ 17 ਧਾਮਾਂ ਨੂੰ ਗੁਰਬਾਣੀ ਦੇ ਅੰਦਰ ਪ੍ਰਵਾਨਗੀ ਦੇ ਕੇ ਉਹਨਾਂ 17 ਘਰਾਂ ਵਿੱਚ ਅੰਮ੍ਰਿਤ ਰੂਪ ਗੁਰਬਾਣੀ ਉਚਾਰਨ ਕੀਤੀ ਹੈ। ਇਉਂ ਸੁਰ ਔਰ ਤਾਰ ਦੇ ਸੁਮੇਲ ਨੂੰ ਘਰ ਕਿਹਾ ਜਾਂਦਾ ਹੈ। ਰਾਗ ਦੇ 10ਵੇਂ ਘਰ ਭਾਵ ਸੁਰ ਤਾਰ ਵਿੱਚ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬੀਜ ਮੰਤਰ ਰੂਪ ਵਾਹਿਗੁਰੂ ਦਾ ਮੰਗਲ ਕਰਦਿਆਂ ਸਤਿਗੁਰੂ ਜੀ ਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਦੇ ਬਾਰੇ ਇਸ ਬੀਜ ਮੰਤਰ ਵਿੱਚ ਸੋਝੀ ਬਖਸ਼ਿਸ਼ ਕੀਤੀ ਹੈ। ਇੱਕ ਓਅੰਕਾਰ, ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਤਿਸ ਵਰਗਾ ਹੋਰ ਕੋਈ ਨਹੀਂ। ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਭ ਸ੍ਰਿਸ਼ਟੀ ਦੀ ਉਤਪਤੀ ਪਾਲਣਾ ਅਤੇ ਲੈਤਾ ਕਰਨ ਵਾਲਾ ਹੈ। ਸਤ ਸੱਚਾ ਹੈ, ਨਾਸ ਤੋਂ ਰਹਿਤ ਹੈ। ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸਾ ਇੱਕੋ ਇੱਕ ਸਰਬ ਦਾ ਪ੍ਰਕਾਸ਼ਕ ਵਾਹਿਗੁਰੂ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਦੁਨੀਆ ਨਾ ਸਲਾਹੇ ਜੋ ਮਰ ਵੰਜਸੀ।
ਆਰੰਭਲੇ ਪਦੇ ਅੰਦਰ ਸਤਿਗੁਰੂ ਜੀ ਸਾਨੂੰ ਇਹ ਸਿੱਖਿਆ ਦਿੰਦੇ ਨੇ, ਐ ਇਨਸਾਨ, ਐ ਮਨੁੱਖ, ਦੁਨੀਆ ਨਾ ਸਲਾਹੇ। ਆਹ ਜਿਹੜੀ ਦੁਨੀਆ ਹੈ, ਇਹ ਜਿਹੜਾ ਸੰਸਾਰ ਹੈ, ਤੂੰ ਇਹਦੀ ਸਲਾਹਤਾ ਵਿੱਚ ਨਾ ਲੱਗਾ ਰਹੋ, ਇਹਦੀ ਸਿਫਤ ਸਲਾਹ ਨਾ ਕਰ। ਜੋ ਮਰ ਵੰਜ ਸੀ, ਜਿਹੜੀ ਇਹ ਦੁਨੀਆ ਮਰ ਜਾਣ ਵਾਲੀ ਹੈ, ਮਰ ਜਾਂਦੀ ਹੈ, ਨਾਸ ਹੋ ਜਾਂਦੀ ਹੈ। ਸਾਡਾ ਇਹ ਸੁਭਾਅ ਹੀ ਹੁੰਦਾ ਹੈ ਕਿ ਦੁਨੀਆ ਦੀ ਚਕਾਚੌਂਦ ਵੱਲ ਸਾਡਾ ਮਨ ਜ਼ਿਆਦਾ ਖਿੱਚਿਆ ਰਹਿੰਦਾ ਔਰ ਤਰ੍ਹਾਂ ਤਰ੍ਹਾਂ ਦੇ ਦੁਨੀਆ ਵਿੱਚ ਜਿਹੜੇ ਕੋਈ ਦਿਲ ਖਿੱਚਵੇਂ ਵਰਤਾਰੇ ਵਰਤਦੇ ਨੇ ਅਸੀਂ ਉਹਨਾਂ ਵਿੱਚ ਗਲਤਾਨ ਅਤੇ ਮਸਤ ਹੋ ਜਾਂਦੇ ਹਾਂ, ਉਹਨਾਂ ਦੀਆਂ ਹੀ ਸਿਫਤਾਂ ਕਰਦੇ ਰਹਿੰਦੇ ਹਾਂ। ਪਰ ਹਜ਼ੂਰ ਫਰਮਾਨ ਕਰਦੇ ਨੇ ਇਹ ਦੁਨੀਆ ਭਾਈ ਮਰ ਜਾਣ ਵਾਲੀ ਹੈ, ਨਾਸ ਹੋ ਜਾਣ ਵਾਲੀ ਹੈ। ਜਿੰਨੇ ਤਰ੍ਹਾਂ ਤਰ੍ਹਾਂ ਦੇ ਪਸਾਰੇ ਸਾਨੂੰ ਨਜ਼ਰ ਆਉਂਦੇ ਨੇ, ਚੰਗੇ ਨੇ ਚਾਹੇ ਮੰਦੇ ਨੇ, ਉਹਨਾਂ ਸਾਰਿਆਂ ਹੀ ਬਿਨਸ ਜਾਣਾ ਹੈ, ਨਾਸ ਹੋ ਜਾਣਾ ਹੈ। ਮਰ ਜਾਣ ਵਾਲੀ ਇਹ ਜਿਹੜੀ ਦੁਨੀਆ ਹੈ ਨਾ, ਇਹ ਦੁਨੀਆ ਆਵਣ ਜਾਣੀਆਂ ਭਾਈ, ਇਸ ਦੁਨੀਆ ਦੀ ਸਲਾਹਤਾ ਨਾ ਕਰਿਆ ਕਰ, ਇਹਦੀ ਸਿਫਤ ਸਲਾਹ ਵਿੱਚ, ਇਹਦੀ ਖੁਸ਼ਾਮਦ ਵਿੱਚ ਹੀ ਨਾ ਲੱਗਾ ਰਹੋ।
ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ।
ਦੁਨੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੋਈ ਲੋਕ ਹਨ, ਕੋਈ ਅਮੀਰ ਨੇ, ਕੋਈ ਗਰੀਬ ਨੇ, ਅਮੀਰਾਂ ਵਿੱਚੋਂ ਵੀ ਕੋਈ ਰਾਜੇ ਮਹਾਰਾਜੇ ਨੇ, ਕੋਈ ਦੁਨਿਆਵੀ ਗੁਣ, ਕੋਈ ਦੁਨਿਆਵੀ ਹੁਨਰਾਂ ਦੇ ਵਿੱਚ ਪਰਪੱਕ ਹਨ, ਬੜੀਆਂ ਬੜੀਆਂ ਐਸੀਆਂ ਉਹ ਆਪਣੀਆਂ ਕਰਨੀਆਂ ਐਸੇ ਕਰਤੱਬ ਕਰਕੇ ਵਿਖਾ ਦੇਣ ਵਾਲੇ ਨੇ ਜਿਨ੍ਹਾਂ ਨੂੰ ਦੇਖ ਕੇ ਮਨੁੱਖ ਦੀ ਬੁੱਧੀ ਚਕਰਤ ਹੋ ਜਾਂਦੀ ਹੈ ਅਤੇ ਮਨੁੱਖ ਵਾਹ ਵਾਹ ਕਰ ਉੱਠਦਾ ਹੈ। ਪਰ ਹਜ਼ੂਰ ਫਰਮਾਉਂਦੇ ਨੇ, ਨਹੀਂ ਭਾਈ, ਲੋਕਾਂ ਨਾ ਸਲਾਹ, ਆਹ ਦੁਨੀਆਂ ਦੇ ਲੋਕਾਂ ਦੀ ਸਿਫਤ ਸਲਾਹ ਨਾ ਕਰ, ਇਹਨਾਂ ਨੂੰ ਨਾ ਸਲਾਹੁੰਦਾ ਰਹਿ, ਜੋ ਕਿ ਆਖਰ ਨੂੰ ਮਰ ਕੇ ਖਾਕ ਭਾਵ ਮਿੱਟੀ ਹੋ ਜਾਂਦੇ ਨੇ। ਜਿਵੇਂ ਸਾਡੇ ਧਰਮ ਵਿੱਚ ਵੀ ਔਰ ਹਿੰਦੂ ਮਤ ਵਿੱਚ ਵੀ ਮੁਰਦੇ ਦਾ ਅੰਤਮ ਸੰਸਕਾਰ ਅਗਨ ਭੇਟ ਕਰਕੇ ਕਰਨ ਦੀ ਰੀਤ ਹੈ। ਮੁਸਲਮਾਨ ਔਰ ਈਸਾਈ ਜਗਤ ਦੇ ਵਿੱਚ ਮੁਰਦੇ ਨੂੰ ਦਫਨਾਉਂਦੇ ਨੇ, ਚਾਹੇ ਅਗਨ ਭੇਟ ਕਰ ਦਿੱਤਾ, ਸਾੜ ਦਿੱਤਾ ਗਿਆ, ਚਾਹੇ ਮਿੱਟੀ ਵਿੱਚ ਦਫਨਾ ਦਿੱਤਾ ਗਿਆ, ਸਰੀਰ ਨੇ ਹੋ ਤਾਂ ਮਿੱਟੀ ਹੀ ਜਾਣਾ ਹੈ। ਇਉਂ ਜਿਹੜੇ ਇਹ ਲੋਕ ਮਿੱਟੀ ਹੋ ਜਾਣ ਵਾਲੇ ਨੇ, ਮਰ ਕੇ ਖਾਕ ਦਾ ਰੂਪ ਹੋ ਜਾਂਦੇ ਨੇ, ਕੀ ਫਾਇਦਾ ਭਾਈ ਇਹਨਾਂ ਦੀ ਸਿਫਤ ਸਲਾਹ ਦਾ, ਇਉਂ ਲੋਕਾਂ ਦੀ ਸਲਾਹਤਾ ਨਾ ਕਰਨਾ ਕਰ।
ਵਾਹੋ ਮੇਰੇ ਸਾਹਿਬਾ ਵਾਹੋ,
ਫਿਰ ਕਿਸ ਦੀ ਸਿਫਤ ਸਲਾਹ ਕਰੀਏ? ਹਜ਼ੂਰ ਫਰਮਾਉਂਦੇ ਨੇ ਉਸ ਵਾਹਿਗੁਰੂ ਦੀ ਉਸਤਤ ਕਰ, ਪਰਮਾਤਮਾ ਦੀ ਸਿਫਤ ਕਰ। ਉਸ ਵਾਹਿਗੁਰੂ ਅੱਗੇ ਇਹ ਬੇਨਤੀ ਕਰ ਉਸਤਤ ਰੂਪ, ਵਾਹੋ ਮੇਰੇ ਸਾਹਿਬਾ ਵਾਹੋ, ਹੇ ਮੇਰੇ ਸਾਹਿਬਾ ਮੇਰੇ ਮਾਲਕਾ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਵਾਹ ਅਸਚਰਜ ਰੂਪ ਹੈ। ਜਿੱਥੇ ਅਸਚਰਜ ਕਹਿ ਦਿੱਤਾ ਜਾਵੇ ਉਹਦੇ ਤੋਂ ਵੱਧ ਕੋਈ ਉਕਤੀ ਜੁਗਤੀ ਉਸਤਤ ਕਰਨ ਦੀ ਬਾਕੀ ਰਹਿ ਹੀ ਨਹੀਂ ਜਾਂਦੀ। ਮੇਰੇ ਸਾਹਿਬਾ ਮੇਰੇ ਮਾਲਕਾ, ਤੂੰ ਮਨ ਕਰਕੇ ਵੀ ਵਾਹ ਅਸਚਰਜ ਰੂਪ ਹੈ, ਤੂੰ ਬਾਣੀ ਕਰਕੇ ਵੀ ਸਦਾ ਅਸਚਰਜ ਰੂਪ ਹੈ।
ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹ।
ਇਉਂ ਭਾਈ ਗੁਰਮੁਖ ਗੁਰੂ ਕੇ ਦੁਆਰਾ ਭਾਵ ਗੁਰੂ ਕੇ ਲੜ ਲੱਗ ਕੇ ਗੁਰੂ ਮਹਾਰਾਜ ਜੀ ਦੇ ਉਪਦੇਸ਼ ਦੀ ਪ੍ਰਾਪਤੀ ਕਰਕੇ ਸਦਾ ਸਲਾਹੀ ਹੈ, ਸਦਾ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ ਜੋ ਪਰਮਾਤਮਾ ਸੱਚਾ ਹੈ, ਜਿਹੜਾ ਮਰਨ ਵਾਲਾ ਨਹੀਂ, ਜਿਹੜਾ ਨਾਸ ਹੋਣ ਵਾਲਾ ਨਹੀਂ। ਨਾ ਉਹ ਮਰੈ ਨਾ ਹੋਵੇ ਸੋਗ, ਉਹ ਨਹੀਂ ਕਦੇ ਮਰਦਾ, ਉਹ ਨਹੀਂ ਮੁੱਕਦਾ, ਉਹ ਨਹੀਂ ਖਤਮ ਹੁੰਦਾ, ਅਤੇ ਨਾਲ ਸੱਚਾ ਹੁੰਦਿਆਂ ਹੋਇਆਂ ਉਹ ਬੇਪਰਵਾਹ ਵੀ ਹੈ। ਕਿਸੇ ਦੀ ਉਹਨੂੰ ਪਰਵਾਹ ਨਹੀਂ, ਕਿਸੇ ਦੀ ਕਾਣ ਨਹੀਂ, ਕਿਸੇ ਦੀ ਮੁਹਤਾਜੀ ਨਹੀਂ, ਕਿਸੇ ਦੀ ਮੁਹਸ਼ੰਦਗੀ ਨਹੀਂ। ਐਸਾ ਜਿਹੜਾ ਬੇਪਰਵਾਹ ਰੂਪ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ, ਵਾਹ ਵਾਹ ਕਰਦਿਆਂ ਹੋਇਆ ਉਸ ਪਰਮਾਤਮਾ ਦੀ ਗੁਰੂ ਕੇ ਦੁਆਰੇ ਸਦਾ ਸਿਫਤ ਸਲਾਹ ਕਰਦੇ ਰਹੀਏ। ਵਿਸਰਾਮ ਦੇ ਕੇ ਹਜ਼ੂਰ ਫਰਮਾਨ ਕਰਦੇ ਹਨ,
ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ।
ਜਿਹੜੀ ਦੁਨੀਆ ਦੀ ਦੋਸਤੀ ਹੈ, ਭਾਵ ਦੁਨੀਆ ਨਾਲ ਜਿਹੜੀ ਪ੍ਰੀਤ ਲਾ ਕੇ ਰੱਖਣੀ ਹੈ ਨਾ, ਇਸ ਪ੍ਰੀਤ ਵਿੱਚ ਕੌਣ ਲੱਗਦਾ? ਮਹਾਰਾਜ ਕਹਿੰਦੇ ਮਨਮੁਖ। ਜਿਸ ਨੇ ਆਪਣੇ ਮਨ ਨੂੰ ਹੀ ਮੁਖੀ ਕੀਤਾ ਹੈ ਨਾ, ਉਹ ਦੁਨੀਆ ਦੀ ਪ੍ਰੀਤ ਵਿੱਚ ਦੁਨੀਆਦਾਰੀ ਦੇ ਵਿੱਚ ਜੁੜਿਆ ਰਹਿੰਦਾ, ਤੇ ਇਸ ਪ੍ਰੀਤ ਵਿੱਚ ਲੱਗਿਆਂ ਹੀ ਦਜ ਮਰਨ, ਸੜ ਕੇ ਮਰ ਜਾਂਦੇ ਨੇ। ਦੁਨਿਆਵੀ ਪ੍ਰੀਤ ਵਿੱਚ ਲੱਗਿਆ ਹੋਇਆਂ ਕਦੇ ਹਰਖ, ਕਦੇ ਸੋਗ, ਕਦੇ ਖੁਸ਼ੀ, ਕਦੇ ਗਮੀ, ਕਦੇ ਲਾਭ, ਕਦੇ ਨੁਕਸਾਨ, ਕਦੇ ਉਤਾਰ, ਕਦੇ ਚੜ੍ਹਾ, ਬਸ ਇਹੋ ਕੁਝ ਹੀ ਚੱਲਦਾ ਰਹਿੰਦਾ। ਦੁਨੀਆ ਦੀ ਪ੍ਰੀਤ ਵਿੱਚੋਂ ਫਿਰ ਆਖਰ ਦੁੱਖ ਹੀ ਦੁੱਖ ਪੈਦਾ ਹੁੰਦੇ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਜਿਨ੍ਹਾਂ ਨਾਲ ਪ੍ਰੀਤ ਕੀਤੀ ਜਦੋਂ ਉਹਨਾਂ ਨੇ ਧੋਖਾ ਦਿੱਤਾ, ਜਾਂ ਉਹ ਸਾਥ ਛੱਡ ਗਏ ਤਾਂ ਮਨ ਦੁਖੀ ਹੁੰਦਾ। ਇਉਂ ਦੁਨੀਆ ਦੀ ਝੂਠੀ ਦੋਸਤੀ ਵਿੱਚ ਲੱਗ ਲੱਗ ਕੇ ਮਨਮੁਖ ਲੋਕ ਜੋ ਹਨ ਉਹ ਦੁੱਖਾਂ ਵਿੱਚ ਸੜ ਸੜ ਕੇ ਮਰਦੇ ਹਨ।
ਜਮਪੁਰ ਬਦੇ ਮਾਰੀ ਹੈ ਵੇਲਾ ਨਾ ਲਹਨ।
ਫਿਰ ਨਤੀਜਾ ਕੀ ਨਿਕਲਦਾ ਹੈ? ਮਹਾਰਾਜ ਕਹਿੰਦੇ ਜਮਪੁਰ ਬਦੇ ਮਾਰੀ ਹੈ, ਜਮ ਦੀ ਪੁਰੀ ਦੇ ਵਿੱਚ ਬੰਨੇ ਹੋਏ ਉਹ ਫਿਰ ਮਾਰੇ ਜਾਂਦੇ ਨੇ। ਜਮਾਂ ਦੀਆਂ ਸਜਾਵਾਂ ਝਲਣੀਆਂ ਪੈਂਦੀਆਂ ਨੇ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਪ੍ਰੇਰਿਆ ਜਾਵੇ ਕਿਸੇ ਨੂੰ ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਕੁਰਹਿਤਾਂ ਨੂੰ ਛੱਡੋ, ਤਾਂ ਜਵਾਬ ਮਿਲਦਾ ਜੀ ਸੁਸਾਇਟੀ ਵਿੱਚ ਬਹਿਣਾ ਉੱਠਣਾ ਪੈਂਦਾ, ਰਹਿਤ ਨਹੀਂ ਰੱਖੀ ਜਾ ਸਕਦੀ। ਦੁਨੀਆ ਕਾਰਨ ਦੀਨ ਗਵਾਇਆ, ਦੁਨੀਆਦਾਰੀ ਰੱਖਣ ਲਈ, ਲੋਕਾਂ ਦਾ ਮੂੰਹ ਮਲਾਜਾ ਰੱਖਣ ਵਾਸਤੇ ਆਪਣਾ ਧਰਮ ਗਵਾ ਦਿੱਤਾ। ਭਗਤ ਕਬੀਰ ਜੀ ਫਰਮਾਉਂਦੇ ਨੇ ਦੀਨ ਗਵਾਇਆ ਦੁਨੀ ਸਿਓ, ਦੁਨੀਆ ਦੇ ਪਿੱਛੇ ਲੱਗ ਕੇ ਧਰਮ ਗਵਾ ਦਿੱਤਾ, ਪਰ ਹੋਇਆ ਕਿ ਦੁਨੀ ਨਾ ਚਾਲੀ ਸਾਥ। ਜਿਨ੍ਹਾਂ ਦੇ ਮਗਰ ਲੱਗ ਕੇ ਧਰਮ ਤੋਂ ਹੀਣਾ ਹੋਇਆ ਰਿਹਾ ਸੀ, ਉਹ ਦੁਨੀਆ ਅੰਤ ਵੇਲੇ ਨਾਲ ਨਹੀਂ ਚੱਲੀ, ਕੋਈ ਵੀ ਨਾਲ ਨਹੀਂ ਚੱਲਿਆ। ਇਉਂ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ, ਧਰਮ ਤੋਂ ਹੀਣਾ ਹੋ ਕੇ, ਵਾਹਿਗੁਰੂ ਦੇ ਸਿਮਰਨ ਤੋਂ ਹੀਣਾ ਹੋ ਕੇ ਜਦੋਂ ਚੱਲਿਆ ਗਿਆ ਤਾਂ ਜਮਪੁਰ ਬੱਧੇ ਮਾਰੀਅਨ, ਜਮ ਦੀ ਪੁਰੀ ਵਿੱਚ ਬੰਨੇ ਹੋਏ ਉਹ ਜੀਵ ਫਿਰ ਮਾਰ ਖਾਂਦੇ ਨੇ, ਅਨੇਕ ਪ੍ਰਕਾਰ ਦੀਆਂ ਸਜਾਵਾਂ ਝੱਲਦੇ ਨੇ, ਫਿਰ ਵੇਲਾ ਨਾ ਲਹਨ। ਇਹ ਜਿਹੜਾ ਮਨੁੱਖਾ ਜਨਮ ਦਾ ਵੇਲਾ ਵਾਹਿਗੁਰੂ ਵੱਲੋਂ ਮਿਲਿਆ ਸੀ, ਇਹਨੂੰ ਖੁੰਝਾ ਲਿਆ, ਇਹਦੇ ਤੋਂ ਉੱਕ ਗਏ, ਫਿਰ ਦੁਬਾਰਾ ਇਹ ਵੇਲਾ ਜਿਹੜਾ ਹੈ ਇਹ ਪ੍ਰਾਪਤ ਨਹੀਂ ਹੁੰਦਾ, ਲੰਘਿਆ ਸਮਾਂ ਹੱਥ ਨਹੀਂ ਆਉਂਦਾ, ਕੇਵਲ ਪਛਤਾਵਾ ਹੀ ਪੱਲੇ ਰਹਿੰਦਾ ਹੈ।
ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ।
ਪਰ ਜਿਹੜੇ ਗੁਰਮੁਖ ਪਿਆਰੇ ਨੇ ਗੁਰੂ ਕੇ ਲੜ ਲੱਗੇ ਹੋਏ, ਉਹਨਾਂ ਦਾ ਜਨਮ ਸਕਾਰ ਥਾ ਭਾਵ ਸਫਲਾ ਹੋਇਆ। ਕਿਵੇਂ ਸਫਲਾ ਹੋਇਆ? ਸੱਚੇ ਸਤਿਗੁਰਾਂ ਦੇ ਸੱਚੇ ਉਪਦੇਸ਼ ਦੇ ਨਾਲ ਉਹ ਗੁਰਮੁਖ ਪਿਆਰੇ ਜੁੜੇ ਨੇ, ਭਾਵ ਕਿ ਜੋ ਸਤਿਗੁਰੂ ਨੇ ਸਿੱਖਿਆ ਦਿੱਤੀ, ਜੋ ਉਪਦੇਸ਼ ਬਖਸ਼ਿਆ, ਉਸ ਉਪਦੇਸ਼ ਦੇ ਧਾਰਨੀ ਬਣੇ। ਸ਼ਬਦ ਨਾਲ ਵਾਹਿਗੁਰੂ ਦੇ ਨਾਮ ਨਾਲ ਗੁਰਮੁਖ ਪਿਆਰੇ ਜੁੜੇ ਇਉਂ ਆਪਣੇ ਜੀਵਨ ਨੂੰ ਸਫਲਿਆ ਕੀਤਾ ਹੈ।
ਆਤਮ ਰਾਮ ਪਰਗਾਸਿਆ ਸਹਿਜੇ ਸੁਖ ਰਹਨ।
ਜਦੋਂ ਸੱਚੇ ਸ਼ਬਦ ਦੇ ਨਾਲ ਜੁੜੇ ਸ਼ਬਦ ਅਭਿਆਸ ਕੀਤਾ ਕਮਾਈ ਕੀਤੀ ਤਾਂ ਆਤਮ ਰਾਮ ਪਰਗਾਸਿਆ ਜੋ ਆਤਮ ਨਿੱਜ ਸਰੂਪ ਹੈ ਰਾਮ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਦਾ ਹਿਰਦੇ ਅੰਦਰ ਉਹ ਪ੍ਰਕਾਸ਼ਮਾਨ ਹੋ ਆਇਆ। ਵਾਹਿਗੁਰੂ ਨੇ ਆਪਣਾ ਆਪਾ ਇਸ ਜੀਵ ਦੇ ਹਿਰਦੇ ਵਿੱਚ ਰੱਖਿਆ ਹੋਇਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਉਹ ਜਿਹੜਾ ਆਤਮ ਰੂਪ ਆਪਣੇ ਹਿਰਦੇ ਵਿੱਚ ਗੁਪਤ ਵਸ ਰਿਹਾ ਹੈ ਜਦੋਂ ਸੱਚੇ ਸ਼ਬਦ ਦੀ ਕਮਾਈ ਕੀਤੀ ਤਾਂ ਉਹ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਗਿਆ। ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ ਜਿਸ ਕਰਕੇ ਸਹਿਜੇ ਸੁਖ ਰਹਨ। ਸਹਿਜੇ ਸੁਤੇ ਸਿੱਧ ਹੀ ਗੁਰਮੁਖ ਜਨ ਆਤਮਿਕ ਤੌਰ ਤੇ ਸਦਾ ਸੁਖੀ ਹੋਏ ਰਹਿੰਦੇ ਹਨ।
ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਏ ਰਚਨ।
ਜਿੰਨਾ ਮਨਮੁਖਾਂ ਨੇ ਗੁਰੂ ਕਾ ਸ਼ਬਦ ਗੁਰੂ ਕਾ ਉਪਦੇਸ਼ ਭੁਲਾ ਛੱਡਿਆ ਕਦੇ ਚੇਤੇ ਨਹੀਂ ਕੀਤਾ ਤੇ ਗੁਰ ਉਪਦੇਸ਼ ਤੋਂ ਉਲਟ ਜਾ ਕੇ ਜਿਹੜੇ ਦੂਜੇ ਭਾਅ ਵਿੱਚ ਰਚੇ ਹੋਏ ਨੇ। ਦੂਜਾ ਭਾਅ ਕੀ? ਭਾਏ ਦਾ ਅਰਥ ਹੈ ਪ੍ਰੇਮ। ਗੁਰੂ ਨੂੰ ਛੱਡ ਕੇ ਦੂਸਰਿਆਂ ਦੇ ਨਾਲ ਪ੍ਰੇਮ, ਦੁਨੀਆਦਾਰੀ ਦੀ ਪਕੜ ਜਾਂ ਇਸੇ ਪ੍ਰਕਾਰ ਹੋਰ ਜਿਹੜੇ ਤਰ੍ਹਾਂ ਤਰ੍ਹਾਂ ਦੇ ਦੰਭੀ ਪਖੰਡੀ ਨੇ ਉਹਨਾਂ ਦਾ ਪ੍ਰੇਮ। ਦੂਜਾ ਭਾਏ ਦਵੈਤ ਭਾਵ, ਦੂਜਾ ਭਾਏ ਦੁਨਿਆਵੀ ਪਦਾਰਥਾਂ ਦੇ ਨਾਲ ਪ੍ਰੇਮ। ਇਉਂ ਜਿਹੜੇ ਰਚੇ ਰਹਿੰਦੇ ਨੇ ਦਵੈਤ ਭਾਵ ਦੇ ਵਿੱਚ ਗੁਰੂ ਕੇ ਉਪਦੇਸ਼ ਵੱਲੋਂ ਬੇਮੁਖ ਹੋਏ ਰਹੇ।
ਨਾ ਭੁੱਖ ਨਾ ਉਤਰੈ ਆਨੰਦਿਨ ਜਲਤ ਫਿਰਨਾ।
ਐਸੇ ਮਨਮੁਖਾਂ ਦੀ ਤ੍ਰਿਸ਼ਨਾ ਦੀ ਭੁੱਖ ਕਦੇ ਵੀ ਉਤਰਦੀ ਨਹੀਂ, ਕਦੇ ਨਾਸ ਨਹੀਂ ਹੁੰਦੀ। ਇੱਕ ਰਸ ਉਹ ਤ੍ਰਿਸ਼ਨਾ ਦੀ ਇਸ ਭੁੱਖ ਵਿੱਚ ਤ੍ਰਿਸ਼ਨਾ ਦੀ ਅਗਨ ਵਿੱਚ ਸੜਦੇ ਹੀ ਰਹਿੰਦੇ ਨੇ। ਦੁੱਖਾਂ ਦੀ ਅਗਨ ਵਿੱਚ ਉਹਨਾਂ ਨੂੰ ਸੜਨਾ ਪੈਂਦਾ ਹੈ।
ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ।
ਐਸੇ ਮਨਮੁਖਾਂ ਦਾ ਸੁਭਾਅ ਕੈਸਾ ਹੁੰਦਾ ਹੈ? ਦੁਸ਼ਟਾਂ ਨਾਲ ਦੋਸਤੀ। ਜਿਹੜੇ ਦੁਸ਼ਟ ਸੁਭਾਅ ਵਾਲੇ ਲੋਕ ਨੇ, ਦਵੈਤ ਜਿਨ੍ਹਾਂ ਦਾ ਇਸ਼ਟ ਹੋਵੇ ਉਹਨਾਂ ਨੂੰ ਕਿਹਾ ਜਾਂਦਾ ਦੁਸ਼ਟ, ਭਾਵ ਦਵੈਤ ਵਿੱਚ ਹੀ ਜਿਨ੍ਹਾਂ ਦੀ ਪ੍ਰੀਤੀ ਹੈ। ਉਹਨਾਂ ਦੁਸ਼ਟਾਂ ਦੇ ਨਾਲ ਹੀ ਮਨਮੁਖ ਲੋਕ ਆਪਣੀ ਦੋਸਤੀ ਰੱਖਦੇ ਨੇ ਤੇ ਵਾਹਿਗੁਰੂ ਦੇ ਸਾਜੇ ਨਵਾਜੇ ਜਿਹੜੇ ਸੰਤ ਪਿਆਰੇ ਸ਼ਾਂਤ ਚਿੱਤ ਆਤਮਾ ਗੁਰਸਿੱਖ ਜਨ ਹਨ ਉਹਨਾਂ ਨਾਲ ਆਪਣੇ ਮਨ ਵਿੱਚ ਵੈਰ ਭਾਵ ਰੱਖਦੇ ਨੇ। ਜੈਤ ਸ੍ਰੀ ਰਾਗ ਵਿੱਚ ਸਤਿਗੁਰੂ ਜੀ ਕਾ ਬਚਨ ਹੈ, ਜਿਹ ਕਰਨੀ ਹੋਵੇ ਸ਼ਰਮਿੰਦਾ ਇਹਾ ਕਮਾਨੀ ਰੀਤ, ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ। ਜਿਨ੍ਹਾਂ ਕਰਨੀਆਂ ਕਰਕੇ ਲੋਕ ਪਰਲੋਕ ਸ਼ਰਮਿੰਦਿਆ ਹੋਣਾ ਪਵੇ, ਉਹ ਰੀਤ ਮਨੁੱਖ ਨੇ ਕੀਤੀ ਉਹ ਕਰਤੱਬ ਕਮਾਏ। ਕੀਤਾ ਕੀ? ਕਿ ਸੰਤ ਕੀ ਨਿੰਦਾ। ਵਾਹਿਗੁਰੂ ਦੇ ਨਾਮ ਜਪਣ ਵਾਲੇ ਰਹਿਤ ਬਹਿਤ ਦੇ ਧਾਰਨੀ ਜੋ ਗੁਰਮੁਖ ਜਨ ਸੰਤ ਮਹਾਤਮਾ ਨੇ ਉਹਨਾਂ ਦੀ ਇਹ ਜੀਵ ਨਿੰਦਾ ਕਰਦਾ ਹੈ। ਤੇ ਸਾਕਤ ਕੀ ਪੂਜਾ? ਜਿਹੜੇ ਸਾਕਤ ਸ਼ਕਤੀ ਦੇ ਉਪਾਸ਼ਕ ਮਾਇਆ ਦੇ ਪੂਜਕ ਹਨ, ਦੁਸ਼ਟ ਲੋਕ ਹਨ, ਮਨਮੁਖ ਲੋਕ ਹਨ, ਉਹਨਾਂ ਦੀ ਪੂਜਾ, ਉਹਨਾਂ ਦੀ ਵਡਿਆਈ, ਉਹਨਾਂ ਦੀਆਂ ਖੁਸ਼ਾਮਦਾਂ ਐਸੀ ਦ੍ਰਿੜੀ ਵਿਪਰੀਤ, ਇਹੋ ਜਿਹੀ ਉਲਟ ਮਤ ਪਰਪੱਕ ਕਰਕੇ ਧਾਰਨ ਕਰ ਲਈ ਮਨਮੁਖ ਲੋਕਾਂ ਨੇ। ਸੋ ਹਜ਼ੂਰ ਫਰਮਾਉਂਦੇ ਨੇ ਇਹ ਮਨਮੁਖਾਂ ਦੀ ਵਰਤਣ ਹੈ। ਦੁਸ਼ਟਾਂ ਨਾਲ ਤਾਂ ਦੋਸਤੀ ਰੱਖਦੇ, ਯਾਰੀ ਰੱਖਦੇ, ਪਿਆਰ ਰੱਖਦੇ ਨੇ, ਸੰਤ ਮਹਾਤਮਾ ਨਾਲ ਆਪਣੇ ਮਨ ਵਿੱਚ ਵੈਰ ਭਾਵ ਰੱਖਦੇ ਹਨ।
ਆਪ ਡੁੱਬੇ ਕੁਟੰਬ ਸਿਓ ਸਗਲੇ ਕੁਲ ਡੁਬਨ।
ਉਹ ਆਪ ਤਾਂ ਭਵ ਸਾਗਰ ਵਿੱਚ ਡੁੱਬੇ ਹੀ ਡੁੱਬੇ ਨੇ, ਕੁਟੰਬ ਸਿਓ ਆਪਣੇ ਪਰਿਵਾਰ ਦੇ ਸਮੇਤ, ਆਪਣੇ ਕੁਲ ਕਬੀਲੇ ਦੇ ਸਮੇਤ ਡੁੱਬ ਗਏ। ਤੇ ਸਗਲੇ ਕੁਲ ਡੋਬਨ, ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਡੋਬ ਲੈਂਦੇ ਨੇ, ਪਿਛਲੀਆਂ ਅਗਲੀਆਂ ਕੁਲਾਂ, ਉਹ ਵੀ ਘੋਰ ਨਰਕ ਵਿੱਚ ਜਾ ਡੁੱਬਦੀਆਂ ਹਨ ਐਸੇ ਨਿੰਦਕਾਂ ਦੀਆਂ।
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਦ ਕਰਨ।
ਸਤਿਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਐ ਗੁਰਸਿੱਖ ਪਿਆਰਿਆ, ਨਿੰਦਾ ਕੀਤੀ ਕਿਸੇ ਦੀ ਵੀ ਚੰਗੀ ਨਹੀਂ, ਤੇ ਜੋ ਨਿੰਦਾ ਕਰਨ ਵਾਲੇ ਨੇ ਉਹ ਕੌਣ ਨੇ? ਮਨਮੁਖ ਮੁਗਧ ਕਰਨ। ਜਿਹੜੇ ਮਨਮੁਖ ਹਨ ਮੁਗਧ ਗਿਆਨ ਤੋਂ ਹੀਣੇ ਮੂਰਖ ਲੋਕ ਨੇ ਉਹ ਨਿੰਦਾ ਕਰਦੇ ਹਨ ਦੂਸਰਿਆਂ ਦੀ।
ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ।
ਐਸੇ ਨਿੰਦਾ ਕਰਨ ਵਾਲੇ ਜਿਹੜੇ ਨਿੰਦਕ ਨੇ ਉਹਨਾਂ ਦਾ ਲੋਕ ਪਰਲੋਕ ਮੂੰਹ ਕਾਲਾ ਹੁੰਦਾ ਤੇ ਘੋਰ ਭਿਆਨਕ ਨਰਕਾਂ ਵਿੱਚ ਆਖਰ ਨੂੰ ਜਾ ਪੈਂਦੇ ਹਨ।
ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹ ਕਰਮ ਕਮਾਹੇ।
ਆਪਣੇ ਮਨ ਨੂੰ ਸਮਝਾਈਏ, ਏ ਮਨ ਐ ਮੇਰਿਆ ਮਨਾ, ਜੈਸਾ ਸੇਵਹਿ ਤੈਸਾ ਹੋਵਹਿ। ਜਿਹੋ ਜੇ ਤੂੰ ਸੇਵਾ ਕਰੇਗਾ ਨਾ ਉਹੋ ਜਿਹਾ ਤੂੰ ਆਪ ਹੋ ਜਾਵੇਂਗਾ। ਜੇ ਤਾਂ ਸੰਗਤ ਕਰੇ ਗੁਰਮੁਖਾਂ ਪਿਆਰਿਆਂ ਦੀ ਤਾਂ ਗੁਰਮੁਖਤਾਈ ਵਾਲਾ ਸੁਭਾਅ ਤੇਰੇ ਹਿਰਦੇ ਵਿੱਚ ਆਵੇਗਾ। ਜੇ ਮਨਮੁਖਾਂ ਦੇ ਨਾਲ ਤੂੰ ਜੁੜਿਆ ਰਹੂ, ਉਹਨਾਂ ਦੀ ਸੇਵਾ ਕਰਦਾ ਰਹੇ, ਉਹਨਾਂ ਦੀਆਂ ਖੁਸ਼ਾਮਦਾਂ ਕਰਦਾ ਰਹੇ, ਤਾਂ ਤੇਰਾ ਸੁਭਾਅ ਵੀ ਉਹਨਾਂ ਵਰਗਾ ਬਣ ਜਾਵੇਗਾ। ਜਿਹੋ ਜੇ ਕਿਸੇ ਮਨੁੱਖ ਦੀ ਜਾਂ ਜਿਹੋ ਜੇ ਪੂਜਨੀਕ ਦੀ ਜਿਹੋ ਜੇ ਇਸ਼ਟ ਦੇਵ ਦੀ ਸੇਵਾ ਕਰੀਏ ਉਹੋ ਜਿਹਾ ਸੁਭਾਅ ਆਪਣਾ ਹੋ ਜਾਂਦਾ, ਉਹੋ ਜਿਹੀ ਕਰਮ ਮਨੁੱਖ ਆਪ ਕਮਾਉਣ ਲੱਗ ਪੈਂਦਾ ਹੈ।
ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਸ਼ੂ ਨਾ ਜਾਏ।
ਜੋ ਕੁਝ ਆਪ ਬੀਜਿਆ ਹੈ ਕਰਮਾਂ ਰੂਪ ਉਹ ਕੁਝ ਹੀ ਆਪ ਫਿਰ ਖਾਣਾ ਪੈਂਦਾ ਹੈ। ਇਹ ਨਹੀਂ ਕਿ ਕਰਮ ਮੈਂ ਕਰਾਂ ਤੇ ਮੇਰੇ ਕੀਤੇ ਕਰਮ ਦਾ ਫਲ ਕਿਸੇ ਹੋਰ ਨੂੰ ਭੁਗਤਣਾ ਪਵੇ। ਜੋ ਚੰਗਾ ਮੰਦਾ ਮੈਂ ਕੀਤਾ ਉਹਦਾ ਫਲ ਮੈਨੂੰ ਹੀ ਭੁਗਤਣਾ ਪੈਣਾ ਹੈ। ਆਪ ਬੀਜ ਆਪੇ ਹੀ ਖਾਵਣਾ, ਆਪ ਹੀ ਕਰਮਾਂ ਦੀ ਖੇਤੀ ਨੂੰ ਮਨੁੱਖ ਬੀਜਦਾ, ਆਪੇ ਹੀ ਉਹਦਾ ਚੰਗਾ ਮੰਦਾ ਫਲ ਇਹਨੂੰ ਖਾਣਾ ਪੈਂਦਾ। ਇਹਦੇ ਵਿੱਚ ਹੋਰ ਵਿਚਾਰ ਕਿਸੇ ਤਰ੍ਹਾਂ ਦੀ ਕੁਝ ਨਹੀਂ ਕਹੀ ਜਾ ਸਕਦੀ।
ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ।
ਜਿਹੜੇ ਮਹਾਨ ਪੁਰਖ ਹਨ, ਮਹਾਨ ਕੌਣ? ਸਤਿਗੁਰ ਸੇਵ ਹੈ ਸੇ ਮਹਾਂਪੁਰਖ ਸੰਸਾਰੇ। ਜੋ ਸਤਿਗੁਰਾਂ ਦੀ ਸੇਵਾ ਕਰਦੇ ਨੇ, ਜੋ ਸਤ ਚੇਤਨ ਦਾ ਨਾਮ ਜਪਦੇ ਨੇ, ਉਹ ਸੰਸਾਰ ਵਿੱਚ ਮਹਾਨ ਪੁਰਖ ਹਨ। ਐਸੇ ਜਿਹੜੇ ਮਹਾਂਪੁਰਖ ਨੇ ਉਹ ਜੋ ਵੀ ਆਪਣੇ ਮੂੰਹੋਂ ਬਚਨ ਬੋਲਦੇ ਨੇ ਨਾ, ਹੋਵੇ ਕਿਤੇ ਪਰਥਾਏ, ਉਹਨਾਂ ਦਾ ਬਚਨ ਕੋਈ ਨਾ ਕੋਈ ਅਰਥ ਰੱਖਣ ਵਾਲਾ ਹੁੰਦਾ, ਬੇਅਰਥ ਨਹੀਂ ਬੋਲਦੇ, ਕਿਸੇ ਪਰਥਾਏ ਬੋਲਦੇ ਨੇ। ਜੋ ਬੋਲਦੇ ਨੇ ਸਾਰਥਕ ਬੋਲਦੇ ਹਨ। ਇਹ ਗੁਰਮੁਖਾਂ ਪਿਆਰਿਆਂ ਦੇ ਬਚਨਾਂ ਦੀ ਇੱਕ ਵੱਡੀ ਵਡਿਆਈ ਹੁੰਦੀ ਹੈ।
ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ।
ਐਸੇ ਜਿਹੜੇ ਮਹਾਂਪੁਰਖ ਨੇ ਨਾ, ਓਏ ਅੰਮ੍ਰਿਤ ਭਰੇ, ਨਾਮ ਅੰਮ੍ਰਿਤ ਨਾਲ ਉਹ ਅੰਦਰੋਂ ਭਰੇ ਹੋਏ ਨੇ, ਭਰਪੂਰ ਹੈ ਲਬਾ ਲਬ ਹੋਏ ਹੋਏ ਨੇ ਪਰਮਾਤਮਾ ਦੇ ਨਾਮ ਅੰਮ੍ਰਿਤ ਨਾਲ, ਤੇ ਉਹਨਾਂ ਤਿਲ ਨਾ ਤਮਾਏ। ਉਹਨਾਂ ਨੂੰ ਤਿਲ ਮਾਤਰ ਵੀ ਕੋਈ ਤਮਾ ਨਹੀਂ ਹੁੰਦੀ, ਕੋਈ ਲਾਲਚ ਨਹੀਂ ਹੁੰਦਾ। ਲੋਕੀ ਸਾਨੂੰ ਮੱਥੇ ਟੇਕਣ, ਸਾਡੀ ਪੂਜਾ ਕਰਨ, ਸਾਨੂੰ ਮਾਇਆ ਅਰਪਣ ਕਰਨ, ਸਾਡੀ ਵਡਿਆਈ ਹੋਵੇ, ਇਹੋ ਜਿਹੀ ਤਮਾ ਇਹੋ ਜਿਹਾ ਲਾਲਚ ਉਹਨਾਂ ਮਹਾਂਪੁਰਖਾਂ ਨੂੰ ਕਦੇ ਵਾਸਤੇ ਨਹੀਂ ਹੁੰਦਾ।
ਗੁਣਕਾਰੀ ਗੁਣ ਸੰਗਰਹਿ ਅਵਰਾ ਉਪਦੇਸੇ ਨਾ।
ਐਸੇ ਜੋ ਮਹਾਂਪੁਰਖ ਹਨ ਗੁਣਕਾਰੀ, ਗੁਣਾਂ ਦੇ ਧਾਰਨ ਉਹ ਗੁਰਮੁਖ ਪਿਆਰੇ ਹੁੰਦੇ ਨੇ। ਗੁਣਕਾਰੀ ਗੁਣਾਂ ਨੂੰ ਧਾਰਨ ਕਰਦੇ ਨੇ, ਸਤ ਸੰਤੋਖ ਦਇਆ ਧਰਮ ਇਤਿਆਦਕ। ਐਸੇ ਗੁਣਾਂ ਦੇ ਭੰਡਾਰ ਹਨ ਗੁਣ ਸੰਗ੍ਰਹਿ, ਸ਼ੁਭ ਗੁਣਾਂ ਨੂੰ ਹੀ ਉਹ ਸੰਗ੍ਰਹਿਣ ਕਰਦੇ ਨੇ, ਇਕੱਤਰ ਕਰਦੇ ਨੇ। ਆਪ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਅਵਰਾ ਉਪਦੇਸੇਨ, ਹੋਰਨਾਂ ਨੂੰ ਵੀ ਸ਼ੁਭ ਗੁਣਾਂ ਦਾ ਹੀ ਉਪਦੇਸ਼ ਦਿੰਦੇ ਹਨ।
ਸੇ ਵੱਡ ਭਾਗੀ ਜੇ ਉਹਨਾਂ ਮਿਲ ਰਹੇ ਅਨ ਦਿਨ ਨਾਮ ਲਏ ਨਾ।
ਇੱਕ ਰਸ ਵਾਹਿਗੁਰੂ ਦਾ ਨਾਮ ਲੈਂਦੇ ਨੇ ਮਹਾਂਪੁਰਖ, ਵਾਹਿਗੁਰੂ ਦਾ ਨਾਮ ਜਪਦੇ ਨੇ, ਤੇ ਜਿਹੜੇ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਮਿਲਦੇ ਨੇ, ਉਹਨਾਂ ਦੀ ਸੰਗਤ ਕਰਦੇ ਨੇ, ਉਹ ਵੀ ਵੱਡਿਆਂ ਭਾਗਾਂ ਵਾਲੇ ਹੋ ਜਾਂਦੇ ਹਨ।
ਦੇਸੀ ਰਿਜਕ ਸੰਭਾਹੇ ਜਿਨੇ ਉਪਾਈ ਮੇਦਨੀ।
ਹਜ਼ੂਰ ਫਰਮਾਨ ਕਰਦੇ ਨੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਜਿਨ ਉਪਾਈ ਮੇਦਨੀ, ਜਿਸਨੇ ਇਹ ਮੇਦਨੀ ਭਾਵ ਧਰਤੀ ਪੈਦਾ ਕੀਤੀ ਹੈ, ਜਿਸਨੇ ਧਰਤੀ ਤੇ ਸ੍ਰਿਸ਼ਟੀ ਰਚੀ ਹੋਈ ਹੈ, ਉਹੀ ਵਾਹਿਗੁਰੂ ਸਾਰਿਆਂ ਨੂੰ ਰੋਜੀ ਰੋਟੀ ਰਿਜਕ ਅਪੜਾ ਰਿਹਾ ਹੈ।
ਏਕੋ ਹੈ ਦਾਤਾਰ ਸੱਚਾ ਆਪ ਤਣੀ।
ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸਾਰੀਆਂ ਦਾਤਾਂ ਦੇਣ ਵਾਲਾ ਹੈ, ਤੇ ਉਹ ਆਪ ਹੀ ਸਭ ਦਾ ਸੱਚਾ ਮਾਲਕ ਹੈ।
ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ।
ਉਹ ਜਿਹੜਾ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਨਾ ਪ੍ਰੇਮੀਆਂ, ਉਹ ਸਦਾ ਹੀ ਤੇਰੇ ਨਾਲ ਹੈ। ਸਾਡੀ ਮਾਇਆਵੀ ਬਿਰਤੀ ਉਸ ਪਰਮਾਤਮਾ ਦੇ ਦਰਸ਼ਨ ਨਹੀਂ ਸਾਨੂੰ ਹੋਣ ਦਿੰਦੀ। ਹੈ ਤਾਂ ਨਾਲ, ਹੈ ਤਾਂ ਹਿਰਦੇ ਵਿੱਚ ਵੱਸਦਾ ਭਾਈ ਗੁਰਮੁਖ ਨਦਰ ਨਿਹਾਲ, ਗੁਰੂ ਕੇ ਦੁਆਰਾ ਗੁਰੂ ਕੇ ਰਾਹੀਂ ਆਤਮਿਕ ਦ੍ਰਿਸ਼ਟੀ ਨਾਲ ਉਸ ਪਰਮਾਤਮਾ ਨੂੰ ਤੱਕ ਲੈਣਾ ਕਰ।
ਆਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ,
ਉਸ ਪ੍ਰਭੂ ਵਿਆਪਕ ਰੂਪ ਵਾਹਿਗੁਰੂ ਨੂੰ ਸਦਾ ਸੰਭਾਲ, ਸਦਾ ਚੇਤੇ ਕਰ। ਜਦੋਂ ਉਹਨੂੰ ਚੇਤੇ ਕਰੇਗਾ, ਜਦੋਂ ਉਹਦੀ ਯਾਦ ਵਿੱਚ ਜੁੜਿਆ ਰਹੇਗਾ ਤਾਂ ਆਪੇ ਬਖਸ਼ੇ, ਆਪ ਹੀ ਤੇਰੇ ਉੱਪਰ ਉਹ ਬਖਸ਼ਿਸ਼ ਕਰ ਦੇਵੇਗਾ। ਮੇਲ ਲਏ ਆਪਣੇ ਨਾਲ ਮੇਲ ਲਵੇਗਾ।
ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ।
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਮਨ ਮਨੁੱਖ ਦਾ ਜਿਹੜਾ ਹੈ ਇਹ ਔਗਣਾ ਵਿਕਾਰਾਂ ਦੀ ਮੈਲ ਨਾਲ ਮੈਲਾ ਹੋਇਆ ਪਿਆ, ਤੇ ਸੱਚ ਸਰੂਪ ਜੋ ਵਾਹਿਗੁਰੂ ਹੈ ਉਹ ਨਿਰਮਲਾ ਉੱਜਲ ਹੈ। ਕਿਉਂ ਕਰ ਮਿਲਿਆ ਜਾਏ, ਕਿਵੇਂ ਮਿਲਿਆ ਜਾਵੇ ਪਰਮਾਤਮਾ ਨੂੰ? ਹਰ ਜੀਓ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ, ਵਾਹਿਗੁਰੂ ਆਪ ਨਿਰਮਲ ਹੈ, ਉੱਜਲ ਹੈ, ਉਹਦਾ ਵਾਸਾ ਵੀ ਨਿਰਮਲ ਜਗ੍ਹਾ ਦੇ ਵਿੱਚ ਹੀ ਹੈ। ਖੋਟੇ ਮਨ ਅੰਦਰ, ਮੈਲ ਭਰੇ ਮਨ ਅੰਦਰ ਤਾਂ ਉਹਨੇ ਪ੍ਰਤੱਖ ਹੋ ਕੇ ਵਸਣਾ ਨਹੀਂ। ਮਨ ਔਗਣਾਂ ਦੀ ਮੈਲ ਨਾਲ ਭਰਿਆ ਪਿਆ, ਨਿਰਮਲ ਅਕਾਲ ਪੁਰਖ ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾਵੇਗਾ?
ਰੱਬ ਮੇਲੇ ਤਾਂ ਮਿਲ ਰਹਾ ਹਉ ਮੈਂ ਸ਼ਬਦ ਜਲਾਏ।
ਹਾਂ ਭਾਈ, ਇਉਂ ਮਿਲਿਆ ਜਾ ਸਕਦਾ ਹੈ, ਪ੍ਰਭ ਮੇਲੇ ਤਾਂ ਮਿਲ ਰਹਾ। ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਮੇਲੇ ਤਾਂ ਗੁਰਮੁਖ ਪਿਆਰਾ ਉਹਦੇ ਨਾਲ ਮਿਲਿਆ ਰਹਿੰਦਾ। ਤੇ ਉਹ ਕਿਰਪਾ ਕਰਦਾ ਕਦੋਂ ਹੈ? ਜਦੋਂ ਹਉ ਮੈਂ ਸ਼ਬਦ ਜਲਾਏ, ਗੁਰੂ ਕੇ ਸ਼ਬਦ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਹੰਗਤਾ ਮਮਤਾ ਦੀ ਮੈਲ ਨੂੰ ਜਦੋਂ ਆਪਣੇ ਮਨ ਵਿੱਚੋਂ ਸਾੜ ਦੇਵੇ, ਫਿਰ ਉਹ ਵਾਹਿਗੁਰੂ ਕਿਰਪਾ ਕਰਦਾ ਹੈ।
ਸੋ ਸਹੁ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ।
ਉਹ ਸੱਚਾ ਸਹੁ, ਸੱਚਾ ਮਾਲਕ, ਸੱਚਾ ਪਤੀ ਰੂਪ ਜੋ ਵਾਹਿਗੁਰੂ ਹੈ ਨਾ, ਜਿਨ੍ਹਾਂ ਨੂੰ ਜੀਵਨ ਵਿੱਚ ਉਹ ਭੁੱਲ ਗਿਆ, ਮਹਾਰਾਜ ਕਹਿੰਦੇ ਨੇ ਉਹਨਾਂ ਦੇ ਜੀਵਨ ਨੂੰ ਸੰਸਾਰ ਵਿੱਚ ਤ੍ਰਿਗ ਹੈ, ਲਾਂਤਾ ਹਨ।
ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ।
ਜਿਨ੍ਹਾਂ ਤੇ ਆਪਣੀ ਕਿਰਪਾ ਭਰੀ ਨਜ਼ਰ ਕਰ ਦੇਵੇ, ਕਿਰਪਾ ਦ੍ਰਿਸ਼ਟੀ ਕਰ ਦੇਵੇ, ਉਹਨਾਂ ਨੂੰ ਉਹ ਵਾਹਿਗੁਰੂ ਕਦੇ ਨਹੀਂ ਵਿਸਰਦਾ। ਗੁਰੂ ਕੀ ਮਤ ਲੈ ਕੇ ਉਹ ਗੁਰਮੁਖ ਪਿਆਰੇ ਸਦਾ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਦੇ ਹਨ।
ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਉਰ ਧਾਰ।
ਸਤਿਗੁਰਾਂ ਦੇ ਲੜ ਲੱਗ ਜਾਈਏ ਭਾਈ, ਗੁਰੂ ਵਾਲੇ ਬਣੀਏ, ਸਤਿਗੁਰ ਮੇਲੇ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਲ ਲੈਣ ਤਾਂ ਮਿਲ ਰਹਾ, ਤਾਂ ਮਿਲੇ ਰਹੀਏ ਅਕਾਲ ਪੁਰਖ ਵਾਹਿਗੁਰੂ ਵਿੱਚ, ਤਾਂ ਮਿਲਿਆ ਜਾਂਦਾ ਹੈ। ਕਿਵੇਂ ਮਿਲਿਆ ਜਾਵੇਗਾ? ਸਾਚ ਰੱਖਾ ਉਰ ਧਾਰ। ਜੇ ਉਸ ਸਤਿ ਸਰੂਪ ਵਾਹਿਗੁਰੂ ਦੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਸਦਾ ਧਾਰਨ ਕਰਕੇ ਰੱਖੀਏ ਤਾਂ
ਮਿਲਿਆ ਹੋਏ ਨਾ ਵਿਛੁੜੈ ਗੁਰ ਕੈ ਹੇਤ ਪਿਆਰ।
ਇਉਂ ਮਿਲਿਆ ਜਾਂਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਤੇ ਜਿਹੜਾ ਮਿਲ ਗਿਆ ਉਹਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ। ਹਰੇ ਆਪ ਲਏ ਮਿਲਾਏ ਫਿਰ ਵਿਛੋੜਾ ਨਾ ਥੀ ਵਈ ਬਲ ਰਾਮ ਜੀਓ। ਇਉਂ ਜਿਹਨੂੰ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਮਿਲਿਆ ਉਹ ਫਿਰ ਕਦੇ ਵਾਸਤੇ ਵਿਛੜਦਾ ਨਹੀਂ। ਜਿਨ੍ਹਾਂ ਦੇ ਮਨ ਵਿੱਚ ਪਾਰਾਵਾਰ ਤੋਂ ਰਹਿਤ ਗੁਰੂ ਕਾ ਭਾਈ ਹੇਤ ਹੈ, ਅਪਾਰ ਹੇਤ ਹੈ, ਬੇਅੰਤ ਪ੍ਰੇਮ ਹੈ ਜਿਨ੍ਹਾਂ ਦਾ ਸਤਿਗੁਰਾਂ ਦੇ ਨਾਲ, ਉਹ ਗੁਰਮੁਖ ਪਿਆਰੇ ਗੁਰੂ ਕੀ ਕਿਰਪਾ ਨਾਲ ਮਿਲਦੇ ਹਨ।
ਫਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ।
ਗੁਰੂ ਕੇ ਉਪਦੇਸ਼ ਦੀ ਵਿਚਾਰ ਕਰਦਿਆਂ ਹੋਇਆਂ, ਗੁਰ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਪੇਰ ਪਤੀ ਮਾਲਕ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਦਾ ਸਿਫਤ ਸਲਾਹ ਕਰਦੇ ਰਹੀਏ।
ਮਿਲ ਪ੍ਰੀਤਮ ਸੁਖ ਪਾਇਆ ਸੁਭਵੰਤੀ ਨਾਰ।
ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ ਹੈ ਨਾ, ਔਰ ਉਸ ਸ਼ਬਦ ਨੂੰ ਹਿਰਦੇ ਵਿੱਚ ਵਸਾਇਆ, ਉਸ ਦੀ ਪਾਲਣਾ ਕੀਤੀ ਹੈ, ਉਹਨਾਂ ਨੇ ਮਿਲ ਪ੍ਰੀਤਮ ਸੁਖ ਪਾਇਆ। ਪ੍ਰੀਤਮ ਦੋ ਲਫ਼ਜ਼ਾਂ ਦਾ ਸੁਮੇਲ ਹੈ, ਪ੍ਰੇਯ ਤਾਮ। ਪ੍ਰੇਯ ਦਾ ਅਰਥ ਹੈ ਪਿਆਰਾ, ਤਮ ਦਾ ਅਰਥ ਹੈ ਬਹੁਤਾ। ਅਤਿਅੰਤ ਪਿਆਰਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਨੂੰ ਮਿਲ ਕੇ ਆਤਮਿਕ ਸੁੱਖ ਦੀ ਪ੍ਰਾਪਤੀ ਕਰ ਲਈ। ਸੋਭਾਵੰਤੀ ਨਾਰ, ਉਹ ਨਾਰੀ ਭਾਵ ਉਹ ਜੀਵ ਇਸਤਰੀ ਉਹ ਜਿੰਦ ਆਤਮਾ ਜੋ ਵਾਹਿਗੁਰੂ ਦੇ ਮਿਲਾਪ ਵਾਲੀ ਹੋ ਗਈ ਹੈ ਉਹ ਲੋਕ ਪਰਲੋਕ ਵਿੱਚ ਸੋਭਾ ਵਾਲੀ ਹੋਈ ਹੈ।
ਮਨ ਮੁਖ ਮਨ ਨਾ ਭਿਜਈ ਅਤ ਮੈਲੇ ਚਿਤ ਕਠੋਰ।
ਪਰ ਜਿਹੜੇ ਮਨਮੁਖ ਲੋਕ ਨੇ ਉਹਨਾਂ ਦਾ ਮਨ ਗੁਰੂ ਕੇ ਸ਼ਬਦ ਵਿੱਚ ਨਹੀਂ ਭਿੱਜਦਾ, ਗੁਰੂ ਕੇ ਸ਼ਬਦ ਦਾ ਅਸਰ ਉਹਨਾਂ ਦੇ ਮਨ ਤੇ ਨਹੀਂ ਹੁੰਦਾ, ਕਿਉਂਕਿ ਅਤ ਮੈਲੇ, ਜਿਵੇਂ ਕੱਪੜਾ ਮੈਲਾ ਹੋਵੇ ਉਹਨੂੰ ਲਲਾਰੀ ਰੰਗੀ ਜਾਵੇ ਰੰਗ ਨਹੀਂ ਨਾ ਚੜਦਾ, ਇਸੇ ਤਰ੍ਹਾਂ ਇਹ ਮਨ ਬਹੁਤੇ ਸਾਡੇ ਮੈਲੇ ਹੋਏ ਹੋਏ ਨੇ। ਮਨਮੁਖ ਦਾ ਮਨ ਬਹੁਤਾ ਮੈਲਾ ਹੈ, ਇਸ ਕਰਕੇ ਗੁਰੂ ਕੇ ਸ਼ਬਦ ਦਾ ਰੰਗ ਨਹੀਂ ਚੜਦਾ। ਨਾਲ ਬਚਨ ਸਤਿਗੁਰੂ ਕਹਿੰਦੇ ਆ ਚਿੱਤ ਕਠੋਰ, ਮਨਮੁਖਾਂ ਦੇ ਚਿੱਤ ਜਿਹੜੇ ਨੇ ਕਠੋਰ ਹੁੰਦੇ ਨੇ, ਜਿਵੇਂ ਪੱਥਰ ਕਠੋਰ ਹੈ ਸਖਤ ਹੈ ਉਹਦੇ ਉੱਪਰ ਪਾਣੀ ਦਾ ਅਸਰ ਨਹੀਂ, ਇਸੇ ਤਰ੍ਹਾਂ ਮਨਮੁਖ ਦੇ ਕਠੋਰ ਚਿੱਤ ਉੱਪਰ ਗੁਰੂ ਕੀ ਬਾਣੀ ਦਾ ਅਸਰ ਨਹੀਂ। ਇਹੋ ਜਿਹੀ ਹਾਲਤ ਮਨਮੁਖਾਂ ਦੀ ਹੋਈ ਰਹਿੰਦੀ ਹੈ।
ਤਪੈ ਦੁੱਧ ਪਿਆਈ ਐ ਅੰਦਰ ਵਿਸ ਨਿਕੋਰ।
ਸਤਿਗੁਰੂ ਜੀ ਉਦਾਹਰਣ ਬਖਸ਼ਦੇ ਨੇ ਕਿ ਭਾਈ ਜ਼ਹਿਰੀਲੇ ਸੱਪ ਨੂੰ ਭਾਵੇਂ ਨਿਤਾ ਪ੍ਰਤੀ ਦੁੱਧ ਪਿਆਉਂਦੇ ਰਹੀਏ ਫਿਰ ਵੀ ਕੀ ਹੁੰਦਾ, ਅੰਦਰ ਵਿਸ ਨਿਕੋਰ, ਨਰੋਲ ਜ਼ਹਿਰ ਹੀ ਜ਼ਹਿਰ ਉਹਦੇ ਅੰਦਰ ਹਮੇਸ਼ਾ ਵਾਸਤੇ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਮਨਮੁਖ ਉਸ ਜ਼ਹਿਰੀਲੇ ਸੱਪ ਵਰਗਾ ਹੈ, ਗੁਰ ਉਪਦੇਸ਼ ਰੂਪੀ ਦੁੱਧ ਦਾ ਉਹਦੇ ਉੱਪਰ ਅਸਰ ਨਹੀਂ ਹੁੰਦਾ, ਵਿਸ਼ਿਆਂ ਵਿਕਾਰਾਂ ਔਗਣਾਂ ਤੇ ਮਨਮੁਖਤਾ ਦੀ ਜ਼ਹਿਰ ਹੀ ਉਹਦੇ ਮਨ ਅੰਦਰ ਭਰੀ ਰਹਿੰਦੀ ਹੈ।
ਆਪ ਕਰੇ ਕਿਸੇ ਆਖੀਐ ਆਪੇ ਬਖਸ਼ਣ ਹਾਰ।
ਪਰ ਸਤਿਗੁਰੂ ਜੀ ਫਰਮਾਉਂਦੇ ਨੇ ਆਪ ਕਰੇ, ਸਭ ਕੁਝ ਕਰਨ ਕਰਾਉਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੈ। ਕਿਸ ਆਖੀਐ ਹੋਰ ਕਿਸ ਨੂੰ ਕਹੀਏ, ਕਿਸ ਨੂੰ ਮੰਦਾ ਕਹੀਏ, ਕਿਸ ਨੂੰ ਚੰਗਾ ਕਹੀਏ, ਕਰਨ ਕਰਾਉਣ ਵਾਲਾ ਵਾਹਿਗੁਰੂ ਆਪ ਹੈ, ਆਪੇ ਬਖਸ਼ਣਹਾਰ, ਆਪ ਹੀ ਕਿਰਪਾ ਕਰਕੇ ਬਖਸ਼ਿਸ਼ਾਂ ਕਰਨ ਵਾਲਾ ਹੈ, ਆਪ ਹੀ ਸ਼ਰਨ ਪਿਆਂ ਦੇ ਔਗਣਾਂ ਤੇ ਗੁਨਾਹਾਂ ਨੂੰ ਬਖਸ਼ ਲੈਣ ਵਾਲਾ ਹੈ।
ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀ ਗਾਰ।
ਜੋ ਮਨ ਨੂੰ ਅਨੇਕ ਪ੍ਰਕਾਰ ਦੀ ਮੈਲ ਲੱਗੀ ਹੋਈ ਹੈ ਗੁਰ ਸ਼ਬਦੀ ਮੈਲ ਉਤਰੈ, ਉਹ ਮੈਲ ਗੁਰੂ ਕੇ ਸ਼ਬਦ ਦੁਆਰਾ ਗੁਰੂ ਕੇ ਉਪਦੇਸ਼ ਦੁਆਰਾ ਉਤਰਦੀ ਹੈ। ਜਦ ਗੁਰੂ ਕਾ ਉਪਦੇਸ਼ ਕਮਾਇਆ ਜਾਵੇ ਤਾਂ ਮਨ ਦੀ ਮੈਲ ਹੌਲੀ ਹੌਲੀ ਉਤਰਦੀ ਹੈ। ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀ ਗਾਰ, ਤਾਂ ਸੱਚ ਪਰਮਾਤਮਾ ਦੀ ਪ੍ਰਾਪਤੀ ਰੂਪੀ ਸ਼ੁਭ ਗੁਣਾਂ ਦਾ ਸ਼ਿੰਗਾਰ ਜਿਹੜਾ ਹੈ ਆਤਮਾ ਦਾ ਬਣ ਆਉਂਦਾ ਹੈ।
ਸੱਚਾ ਸਾਹੂ ਸੱਚੇ ਬਣ ਜਾ ਰੇ ਉਥੇ ਕੂੜੇ ਨਾ ਟਿਕਾਨਾ।
ਅਕਾਲ ਪੁਰਖ ਵਾਹਿਗੁਰੂ ਸੱਚਾ ਸ਼ਾਹੂਕਾਰ ਹੈ, ਵਾਹਿਗੁਰੂ ਦੇ ਪ੍ਰਤੱਖ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੱਚੇ ਸ਼ਾਹੂਕਾਰ ਨੇ, ਤੇ ਇਸ ਸ਼ਾਹੂਕਾਰ ਦੀ ਸਤ ਸੰਗਤ ਰੂਪੀ ਹੱਟ ਵਿੱਚ ਗੁਰਮੁਖ ਪਿਆਰੇ ਜੋ ਹਨ ਉਹ ਸੱਚੇ ਵਣਜਾਰੇ ਨੇ, ਜੋ ਸੱਚ ਦਾ ਵਣਜ ਵਪਾਰ ਕਰਦੇ ਨੇ, ਨਾਮ ਦੀ ਦਾਤ ਸਤਿਗੁਰਾਂ ਕੋਲੋਂ ਪ੍ਰਾਪਤ ਕਰਦੇ ਨੇ। ਇਸ ਸਤ ਸੰਗਤ ਰੂਪੀ ਹੱਟ ਵਿੱਚ ਉਥੇ ਕੂੜੇ ਨਾ ਟਿਕਨ, ਜਿਹੜੇ ਝੂਠੇ ਹਨ ਝੂਠ ਦੇ ਵਪਾਰੀ ਨੇ ਉਹ ਨਹੀਂ ਕਦੇ ਵਾਸਤੇ ਟਿਕ ਸਕਦੇ। ਮਹਾਰਾਜ ਫੁਰਮਾਨ ਕਰਦੇ ਨੇ ਸਚਿਆਰ ਸਿੱਖ ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਝੂਠ ਦੇ ਪ੍ਰੇਮੀ ਨੇ ਝੂਠ ਦੇ ਵਪਾਰੀ ਨੇ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ, ਉਹਨਾਂ ਨੂੰ ਸੱਤ ਸੰਗਤ ਨਹੀਂ ਪਾਉਂਦੀ, ਉਹਨਾਂ ਨੂੰ ਗੁਰੂ ਉਪਦੇਸ਼ਕਾਰੀ ਨਹੀਂ ਹੁੰਦਾ, ਉਹ ਤਾਂ ਝੂਠਿਆਂ ਵਿੱਚ ਹੀ ਜਾ ਕੇ ਬੈਸਦੇ ਨੇ। ਜਿਹੜੇ ਸੱਚ ਦੇ ਵਪਾਰੀ ਨੇ ਉਹ ਸੱਤ ਸੰਗਤ ਵਿੱਚ ਆ ਜੁੜ ਮਿਲ ਬੈਠਦੇ ਹਨ।
ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚਾਨਾ।
ਜਿਹੜੇ ਆਪ ਝੂਠੇ ਹਨ ਝੂਠ ਦੇ ਪੁਜਾਰੀ ਹਨ ਉਹਨਾਂ ਸੱਚ ਨਾ ਭਾਵਈ, ਉਹਨਾਂ ਨੂੰ ਸੱਚ ਨਹੀਂ ਚੰਗਾ ਲੱਗਦਾ, ਸੱਚ ਸਰੂਪ ਪਰਮਾਤਮਾ ਦਾ ਨਾਮ ਉਹਨਾਂ ਨੂੰ ਭਾਉਂਦਾ ਨਹੀਂ, ਸਾਚ ਧਰਮ ਨਹੀਂ ਭਾਵੈ ਡੀਠਾ, ਝੂਠ ਧੋ ਸਿਉ ਰਚਿਓ ਮੀਠਾ, ਐਸੀ ਹਾਲਤ ਹੈ। ਨਤੀਜਾ ਕੀ ਨਿਕਲਦਾ, ਦੁੱਖ ਹੀ ਮਾਹੇ ਪਚੰਨ, ਉਹ ਦੁੱਖਾਂ ਦੇ ਵਿੱਚ ਪੈ ਕੇ ਹੀ ਖੁਆਰ ਹੋਏ ਰਹਿੰਦੇ ਨੇ।
ਮੈਂ ਮੈਲਾ ਜਗ ਫਿਰੈ ਮਰ ਜੰਮੈ ਵਾਰ ਵਾਰ।
ਇਹ ਸਾਰਾ ਜਗਤ, ਇਹ ਸੰਸਾਰ, ਇਹ ਜੀਵ ਹੰਗਤਾ ਮਮਤਾ ਦੀ ਮੈਲ ਵਿੱਚ ਮੈਲਾ ਹੋਇਆ ਫਿਰਦਾ ਹੈ, ਜਿਸ ਕਰਕੇ ਵਾਰ ਵਾਰ ਜੰਮਦਾ ਤੇ ਮਰਦਾ ਰਹਿੰਦਾ ਹੈ।
ਪਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ।
ਆਪਣੀ ਕੀਤੀ ਹੋਈ ਕਿਰਤ ਮੁਤਾਬਕ, ਆਪਣੇ ਕੀਤੇ ਚੰਗੇ ਮੰਦੇ ਕਰਮਾਂ ਮੁਤਾਬਕ ਜੋ ਕੁਝ ਕਰਮ ਕਮਾਏ ਨੇ ਉਹ ਲੇਖ ਮੱਥੇ ਤੇ ਪਏ ਨੇ, ਉਹਨਾਂ ਲੇਖਾਂ ਨੂੰ ਕੋਈ ਵੀ ਮੇਟਣ ਵਾਲਾ ਨਹੀਂ ਹੈ।
ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ।
ਸੰਤਾਂ ਗੁਰਮੁਖਾਂ ਪਿਆਰਿਆਂ ਦੀ ਸੰਗਤ ਵਿੱਚ ਜੇ ਕੋਈ ਮਿਲਿਆ ਰਹੇ ਤਾਂ ਉਹਦੇ ਹਿਰਦੇ ਵਿੱਚ ਸੱਚੇ ਨਾਮ ਦਾ ਪਿਆਰ ਲੱਗਦਾ ਹੈ।
ਸੱਚ ਸਲਾਹੀ ਸੱਚ ਮਨ ਦਰ ਸੱਚੈ ਸੱਚਿਆਰ।
ਜੋ ਸੱਚ ਸਰੂਪ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਸਤ ਸੰਗਤ ਵਿੱਚ ਮਿਲ ਕੇ, ਸੱਚੇ ਦਾ ਮੰਨਣ ਕਰਦੇ ਨੇ ਮਨ ਵਿੱਚ, ਸੱਚੇ ਨਾਲ ਚਿੱਤ ਦੀ ਪ੍ਰੀਤੀ ਨੂੰ ਜੋੜ ਲੈਂਦੇ ਨੇ, ਉਹ ਉਸ ਵਾਹਿਗੁਰੂ ਦੇ ਸੱਚੇ ਦਰ ਤੇ ਸੱਚਿਆਰ ਗਿਣੇ ਜਾਂਦੇ ਨੇ, ਉਹਨਾਂ ਨੂੰ ਵਡਿਆਈ ਮਿਲਦੀ ਹੈ।
ਗੁਰ ਪੂਰੇ ਪੂਰੀ ਮਤ ਹੈ ਅਹਨਸ ਨਾਮ ਧਿਆਏ।
ਭਾਈ ਪੂਰੇ ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਜਿਹੜੀ ਮਤ ਗੁਰੂ ਕੀ ਸਿੱਖਿਆ ਹੈ ਨਾ, ਉਹ ਵੀ ਪੂਰੀ ਹੈ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਏ। ਗੁਰੂ ਕੀ ਮਤ ਹਮੇਸ਼ਾ ਹੀ ਜੀਵ ਦੇ ਕੰਮ ਆਉਣ ਵਾਲੀ ਹੈ, ਇਉਂ ਪੂਰੇ ਗੁਰੂ ਕੀ ਮਤ ਵੀ ਪੂਰੀ ਹੈ। ਔਰ ਜਿਨ੍ਹਾਂ ਨੇ ਇਸ ਮਤ ਨੂੰ ਧਾਰਨ ਕੀਤਾ, ਇਹ ਨਿਸ ਨਾਮ ਧਿਆਏ। ਇਹ ਨਾਮ ਹੈ ਦਿਨ ਦਾ, ਨਿਸ ਨਾਮ ਹੈ ਰਾਤ ਦਾ। ਉਹ ਗੁਰਮੁਖ ਪਿਆਰੇ ਰਾਤ ਦਿਨ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ।
ਹਉ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ।
ਹਉ ਮੈਂ ਹੰਕਾਰ ਤੇ ਮੇਰਾ ਜਗਤ ਦੀ ਮੇਰ, ਇਹ ਵੱਡਾ ਰੋਗ ਮਨੁੱਖ ਦੇ ਮਨ ਨੂੰ ਚੰਬੜਿਆ ਹੋਇਆ ਹੈ, ਜਿਹੜਾ ਆਵਾਗਾਉਣ ਦੇ ਗੇੜੇ ਨੂੰ ਮੁੱਕਣ ਨਹੀਂ ਦਿੰਦਾ। ਪਰ ਜਿਹੜੇ ਗੁਰਮੁਖ ਪਿਆਰੇ ਹਨ ਵਿੱਚੋਂ ਠਾਕ ਰਹਾਏ, ਉਹ ਇਸ ਔਗਣ ਨੂੰ ਆਪਣੇ ਹਿਰਦੇ ਵਿੱਚੋਂ ਰੋਕ ਕੇ ਰੱਖਦੇ ਨੇ, ਨਾ ਤਾਂ ਹੰਗਤਾ ਮਮਤਾ ਨੇੜੇ ਆਉਣ ਦਿੰਦੇ ਨੇ, ਨਾ ਦੁਨੀਆਂ ਦੀ ਪਕੜ ਰੱਖਦੇ ਹਨ।
ਗੁਰ ਸਲਾਹੀ ਆਪਣਾ ਨਿਵ ਨਿਵ ਲਾਗਾ ਪਾਏ।
ਸਤਿਗੁਰੂ ਫਰਮਾਨ ਕਰਦੇ ਨੇ ਕਿ ਜਿਹੜੇ ਗੁਰਮੁਖ ਪਿਆਰੇ ਆਪਣੇ ਗੁਰੂ ਕੀ ਸਿਫਤ ਸਲਾਹ ਕਰਦੇ ਨੇ, ਗੁਰੂ ਕੇ ਚਰਣੀ ਲੱਗੇ ਰਹਿੰਦੇ ਨੇ, ਉਹਨਾਂ ਗੁਰਮੁਖਾਂ ਪਿਆਰਿਆਂ ਦੇ ਨਿਉਂ ਨਿਉਂ ਕੇ ਚਰਣੀ ਲੱਗੀਏ।
ਤਨ ਮਨ ਸੌਂਪੀ ਆਗੈ ਤਰੀ ਵਿੱਚੋਂ ਆਪ ਗਵਾਏ।
ਨਾਮ ਅਭਿਆਸੀ ਗੁਰਮੁਖਾਂ ਪਿਆਰਿਆਂ ਦੇ ਅੱਗੇ ਆਪਣਾ ਤਨ ਵੀ ਸੌਂਪ ਦੇਈਏ, ਆਪਣਾ ਮਨ ਵੀ ਅਰਪਣ ਕਰ ਦੇਈਏ, ਸੇਵਾ ਕਰੀਏ ਗੁਰਮੁਖਾਂ ਦੀ, ਵਿੱਚੋਂ ਆਪਣਾ ਆਪਾ ਗਵਾ ਕੇ।
ਖਿੱਚੋ ਤਾਣ ਵੇ ਗੁੱਚੀਐ ਏਕਸ ਸਿਉਂ ਲਿਵਲਾਏ।
ਕਿਉਂ? ਜਦੋਂ ਗੁਰਮੁਖਾਂ ਜਨਾਂ ਦੀ ਸੰਗਤ ਕਰਦਿਆਂ ਹੋਇਆਂ, ਸੇਵਾ ਕਰਦਿਆਂ ਹੋਇਆਂ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਆਪਣੀ ਲਿਵ ਲਗਾ ਲਈ ਜਾਵੇ, ਤਾਂ ਜਿਹੜੀ ਖਿੱਚੋ ਤਾਣ ਹੈ ਨਾ, ਕਦੀ ਮਨ ਇੱਧਰ ਨੂੰ ਖਿੱਚਿਆ ਗਿਆ, ਕਦੀ ਉੱਧਰ ਨੂੰ ਦੌੜ ਗਿਆ, ਇਹ ਖਿੱਚੋ ਤਾਣ ਵਿਗੁੱਚਿਆ ਨਾਸ ਖਤਮ ਹੋ ਜਾਂਦੀ ਹੈ।
ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ।
ਇਸ ਲਈ ਪ੍ਰੇਮੀਆਂ, ਤੂੰ ਵੀ ਗੁਰੂ ਪਿਆਰਿਆਂ ਦੀ ਸੰਗਤ ਕਰਦਿਆਂ ਹੋਇਆਂ ਹੰਗਤਾ ਮਮਤਾ ਨੂੰ, ਮੇਰ ਨੂੰ, ਦੁਨੀਆਂ ਦੀ ਪਕੜ ਨੂੰ ਆਪਣੇ ਮਨ ਵਿੱਚੋਂ ਛੱਡ ਦੇ। ਜਦੋਂ ਇਹਨਾਂ ਔਗਣਾਂ ਨੂੰ ਛੱਡ ਦੇਵੇਂਗਾ ਤਾਂ ਸੱਚ ਪਰਮਾਤਮਾ ਵਿੱਚ ਸਮਾ ਜਾਵੇਂਗਾ।
ਸਤਿਗੁਰ ਨੂੰ ਮਿਲੇ ਸੇ ਭਾਇਰਾ ਸੱਚੇ ਸ਼ਬਦ ਲਗਾਨਾ।
ਜੋ ਗੁਰਮੁਖ ਪਿਆਰੇ ਸਤਿਗੁਰੂ ਜੀ ਨੂੰ ਮਿਲੇ ਭਾਵ ਗੁਰੂ ਕੇ ਲੜ ਲੱਗੇ ਨੇ, ਜੋ ਗੁਰੂ ਕੇ ਸੱਚੇ ਉਪਦੇਸ਼ ਨਾਲ ਪਰਮਾਤਮਾ ਦੇ ਨਾਮ ਨਾਲ ਲੱਗੇ ਜੁੜੇ ਰਹਿੰਦੇ ਨੇ, ਉਹੀ ਸਾਡੇ ਭਰਾ ਹਨ।
ਸੱਚ ਮਿਲੇ ਸੇਨਾ ਵਿਛੜੈ ਦਰ ਸੱਚੈ ਦੇ ਸਨ।
ਜੋ ਸੱਚ ਸਰੂਪ ਪਰਮਾਤਮਾ ਦੇ ਨਾਲ ਮਿਲ ਗਏ ਉਹ ਫਿਰ ਕਦੇ ਵਾਹਿਗੁਰੂ ਤੋਂ ਵਿਛੜਦੇ ਨਹੀਂ, ਉਹ ਸੱਚੇ ਦਰ ਤੇ ਖੜੇ ਦਿਸਦੇ ਨੇ, ਸੋਭਾ ਵਾਲੇ ਹੁੰਦੇ ਹਨ।
ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ।
ਮਨ ਵਿੱਚ ਇਹ ਦ੍ਰਿੜ ਕਰਕੇ ਰੱਖੀਏ ਕਿ ਉਹੀ ਸਾਡੇ ਭਰਾ ਹਨ, ਉਹੀ ਸਾਡੇ ਸੱਚਣ ਮਿੱਤਰ ਹਨ, ਜੋ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਅਵਗੁਣ ਵਿਕਣ ਪਲਰਨ ਗੁਣ ਕੀ ਸਾਂਝ ਕਰਨ।
ਉਹ ਗੁਰਮੁਖ ਪਿਆਰੇ ਜੋ ਸੱਚੇ ਦੀ ਸੇਵਾ ਕਰਦੇ ਨੇ, ਸੱਚੇ ਨਾਲ ਜੁੜੇ ਰਹਿੰਦੇ ਨੇ, ਅਵਗਣ ਵਿਕਣ ਉਹ ਆਪਣੇ ਔਗਣਾਂ ਨੂੰ ਵੇਚ ਦਿੰਦੇ, ਭਾਵ ਹਿਰਦੇ ਵਿੱਚੋਂ ਕੱਢ ਦਿੰਦੇ ਨੇ। ਪਲਰਨ ਪਰਾਲੀ ਦੀ ਤਰ੍ਹਾਂ, ਫੋਕ ਦੀ ਤਰ੍ਹਾਂ ਜਾਣ ਕੇ, ਔਗਣਾਂ ਨੂੰ ਹਿਰਦੇ ਵਿੱਚੋਂ ਤਿਆਗ ਦਿੰਦੇ ਨੇ, ਗੁਣ ਕੀ ਸਾਂਝ ਕਰਨ ਗੁਣਾਂ ਦੀ ਸਾਂਝ ਕਰਦੇ ਨੇ, ਸ਼ੁਭ ਆਤਮਿਕ ਗੁਣਾਂ ਦੀ ਪ੍ਰਾਪਤੀ ਸਤਿਗੁਰਾਂ ਤੋਂ ਕਰਦੇ ਹਨ।
ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇ ਨਾ,
ਤੇ ਗੁਣਾਂ ਦੀ ਸਾਂਝ ਵਿੱਚੋਂ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇੱਥੇ ਗੁਣਾਂ ਤੋਂ ਭਾਵ ਕੋਈ ਦੁਨਿਆਵੀ ਗੁਣ, ਦੁਨਿਆਵੀ ਹੁਨਰ, ਦੁਨਿਆਵੀ ਕਲਾਵਾਂ ਨਹੀਂ। ਮਹਾਰਾਜ ਫੁਰਮਾਨ ਕਰਦੇ ਨੇ, ਭਗਤੀ ਤੋਖਿਤ ਦੀਨ ਕਿਰਪਾਲਾ, ਗੁਣੇ ਨਾ ਕਿਤਹੀ ਹੈ ਭਿੱਗਾ। ਦੁਨੀਆਂ ਦੇ ਹੁਨਰ ਜਿੰਨੇ ਮਰਜ਼ੀ ਮਨੁੱਖ ਦੇ ਕੋਲ ਹੋਣ, ਉਹਨਾਂ ਤੋਂ ਵਾਹਿਗੁਰੂ ਦੀ ਪ੍ਰਸੰਨਤਾ ਨਹੀਂ, ਭਗਤੀ ਤੋਂ ਪ੍ਰਸੰਨਤਾ ਹੈ। ਇੱਥੇ ਗੁਣ ਕਿਹੜੇ ਨੇ? ਸੱਤ, ਸੰਤੋਖ, ਦਇਆ, ਧਰਮ, ਵਿਚਾਰ ਇਤਿਆਦਿਕ। ਇਹ ਗੁਣ ਜਿਹੜੇ ਨੇ, ਇਹਨਾਂ ਦੀ ਸਾਂਝ ਕਰਨ ਦੇ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੱਚੀ ਭਗਤ ਗੁਰਮੁਖ ਪਿਆਰੇ ਵਾਹਿਗੁਰੂ ਦੀ ਕਰਦੇ ਹਨ।
ਸੱਚ ਵਣਨ ਜਹਿ ਗੁਰ ਸ਼ਬਦ ਸਿਓ ਲਾਹਾ ਨਾਮ ਲਏ ਨਾ,
ਗੁਰੂ ਸ਼ਬਦ ਦੇ ਧਾਰਨੀ ਬਣ ਕੇ ਗੁਰਮੁਖ ਪਿਆਰੇ ਸੱਚ ਦਾ ਵਣਜ, ਸੱਚ ਦਾ ਵਪਾਰ ਕਰਦੇ ਨੇ, ਵਾਹਿਗੁਰੂ ਦੇ ਨਾਮ ਦਾ ਲਾਹਾ ਪ੍ਰਾਪਤ ਕਰ ਲੈਂਦੇ ਹਨ।
ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚਲੈ ਨਾ ਚਲਦਿਆਂ ਨਾਲ।
ਸੰਸਾਰਕ ਪੱਖ ਦਾ ਵਰਣਨ ਸਤਿਗੁਰੂ ਜੀ ਕਰਦੇ ਨੇ। ਮਨੁੱਖ ਦਾ ਸੁਭਾਅ ਹੁੰਦਾ ਹੈ, ਬਹੁਤੀ ਮਾਇਆ ਇਕੱਤਰ ਕਰ ਲਵਾਂ, ਬਹੁਤਾ ਸੋਨਾ ਕੋਲ ਹੋਵੇ, ਬਹੁਤੀ ਚਾਂਦੀ ਕੋਲ ਹੋਵੇ। ਸੋਇਨਾ ਰੂਪਾ, ਰੂਪਾ ਕਹਿੰਦੇ ਨੇ ਚਾਂਦੀ ਨੂੰ। ਪਾਪ ਕਰ ਕਰ ਸੰਚੀਐ, ਬੜੇ ਪਾਪ ਕਰਕੇ, ਪੁੱਠੇ ਕੰਮ ਕਰਕੇ, ਧਰਮ ਤੋਂ ਹੀਣੇ ਕੰਮ ਕਰਕੇ, ਬੇਈਮਾਨੀਆਂ ਕਰਕੇ, ਧੋਖਾ ਧੜੀਆਂ ਕਰਕੇ, ਪਾਪ ਕਰ ਕਰਕੇ ਸੋਨਾ ਚਾਂਦੀ ਇਤਿਆਦਿਕ ਪਦਾਰਥ ਇਕੱਤਰ ਕਰ ਲਏ, ਮਾਇਆ ਜੋੜ ਲਈ, ਚੱਲੇ ਨਾ ਚੱਲਦਿਆਂ ਨਾਲ। ਇਹ ਸੋਨਾ ਚਾਂਦੀ ਇਤਿਆਦਿਕ ਪਦਾਰਥ ਚੱਲਦਿਆਂ ਦੇ ਨਾਲ ਨਹੀਂ ਚੱਲਦੇ। ਜਦੋਂ ਦੁਨੀਆਂ ਤੋਂ ਜਾਵਾਂਗੇ, ਇਹ ਸਭ ਕੁਝ ਇੱਥੇ ਰਹਿ ਜਾਣਾ, ਕੁਝ ਵੀ ਨਾਲ ਨਹੀਂ ਚੱਲਣਾ।
ਵਿਣ ਨਾ ਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ।
ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਭਾਈ ਹੋਰ ਕੁਝ ਨਾਲ ਨਹੀਂ ਚੱਲਦਾ। ਨਾਮ ਲੋਕ ਪਰਲੋਕ ਵਿੱਚ ਸੰਗੀ ਸਹਾਇਕ ਹੈ, ਪਰ ਨਾਮ ਤਾਂ ਜਪਿਆ ਹੀ ਨਹੀਂ, ਦੁਨੀਆਂ ਦੇ ਮੋਹ ਮਾਇਆ ਵਿੱਚ ਹੀ ਲੱਗੇ ਰਹੇ। ਇਉਂ ਸ੍ਰਿਸ਼ਟੀ ਸਾਰੀ ਜਿਹੜੀ ਸੀ ਮੁੱਠੀ ਲੁੱਟੀ ਗਈ, ਜੰਮਦੇ ਵਸ ਜਾ ਕੇ ਪੈ ਗਏ।
ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸਮਾਲ।
ਪ੍ਰੇਮੀਆਂ, ਮਨ ਦਾ ਤੋਸ਼ਾ ਜਿਹੜਾ ਹੈ ਉਹ ਵਾਹਿਗੁਰੂ ਦਾ ਨਾਮ ਹੈ। ਤੋਸਾ ਕਹਿੰਦੇ ਨੇ ਜਦੋਂ ਆਪਾਂ ਸਫ਼ਰ 'ਤੇ ਜਾਂਦੇ ਹਾਂ ਤਾਂ ਭੋਜਨ ਪਦਾਰਥ ਜਿਹੜਾ ਰਸਤੇ ਵਿੱਚ ਕੰਮ ਆਉਣ ਲਈ ਬੰਨ੍ਹ ਕੇ ਲੈ ਜਾਈਏ, ਉਹਨੂੰ ਤੋਸਾ ਕਿਹਾ ਜਾਂਦਾ। ਜਦੋਂ ਜੀਵ ਆਤਮਾ ਪਰਲੋਕ ਨੂੰ ਚਾਲੇ ਪਾਵੇਗੀ ਤਾਂ ਵਾਹਿਗੁਰੂ ਦਾ ਨਾਮ ਤੋਸਾ ਰੂਪ ਹੋ ਕੇ ਸਾਡੇ ਨਾਲ ਚੱਲੇਗਾ। ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਇਉਂ ਮਨ ਦਾ ਤੋਸਾ ਭਾਈ ਪਰਮਾਤਮਾ ਦਾ ਨਾਮ ਹੈ। ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸਦਾ ਸੰਭਾਲ ਕੇ ਰੱਖੋ।
ਇਹੋ ਅਖਰਚ ਅਖੁੱਟ ਹੈ ਗੁਰਮੁਖ ਨਿਭ ਹੈ ਨਾਲ।
ਇਹ ਪਰਮਾਤਮਾ ਦਾ ਜਿਹੜਾ ਨਾਮ ਰੂਪੀ ਤੋਸਾ ਹੈ, ਨਾਮ ਰੂਪੀ ਧਨ ਹੈ, ਇਹ ਅਖੁੱਟ ਖਰਚ ਹੈ। ਜਿੰਨਾ ਮਰਜ਼ੀ ਖਰਚੀ ਜਾਈਏ ਇੰਨੇ ਮੁੱਕਣਾ ਨਹੀਂ। ਇਹ ਧਨ ਅਖੁੱਟ, ਨਾ ਨਖੁੱਟੈ ਨਾ ਜਾਏ। ਭਾਈ ਇਹ ਜਿਹੜਾ ਅਖੁੱਟ ਖਰਚ ਆਪਣੇ ਪੱਲੇ ਦਾ ਹੈ ਨਾ, ਗੁਰੂ ਕੀ ਕਿਰਪਾ ਨਾਲ ਇਹ ਪੱਲੇ ਪੈਂਦਾ ਹੈ ਤੇ ਨਾਲ ਨਿਭਦਾ ਹੈ।
ਇਹ ਮਨ ਮੂਲੋਂ ਭੁੱਲਿਆ ਜਸ ਹੈ ਪਤ ਗਵਾਏ।
ਪਰ ਹੇ ਮਨਾ, ਐ ਜੀਵ, ਤੂੰ ਤਾਂ ਮੁੱਢ ਤੋਂ ਹੀ ਭੁੱਲ ਗਿਆ, ਆਪਣੇ ਮੁੱਢ ਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਗਿਆ। ਭਾਈ ਪਰਮਾਤਮਾ ਤੂੰ ਭੁੱਲ ਕੇ ਆਪਣੀ ਪਤ ਇੱਜ਼ਤ ਗਵਾ ਕੇ ਦੁਨੀਆਂ ਤੋਂ ਜਾਵੇਂਗਾ।
ਇਹੋ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਏ।
ਇਹ ਜਿਹੜਾ ਜਗਤ ਹੈ ਨਾ, ਇਹ ਦੂਜੇ ਮੋਹ ਦੇ ਵਿੱਚ ਹੀ ਵਿਆਪਿਆ ਹੋਇਆ। ਇੱਕ ਤਾਂ ਮੋਹ ਆਪਣੇ ਆਪੇ ਦਾ ਹੈ, ਦੂਸਰਾ ਆਪਣੇ ਪਰਿਵਾਰ ਦਾ ਹੈ, ਫਿਰ ਧਨ ਦੌਲਤ ਦਾ ਹੈ, ਜਾਇਦਾਦਾਂ ਦਾ ਹੈ। ਇਉਂ ਦੂਜਿਆਂ ਵਿੱਚ, ਸੰਸਾਰ ਦੇ ਵਿੱਚ ਹੀ ਵਿਆਪਿਆ ਰਹਿੰਦਾ ਹੈ, ਜਿਸ ਕਰਕੇ ਭਾਈ ਆਪਣੀ ਇੱਜ਼ਤ ਗਵਾ ਕੇ ਇੱਥੋਂ ਚਲਿਆ ਜਾਵੇਂਗਾ। ਪਰ ਭਾਈ ਤੂੰ ਇਉਂ ਕਰ, ਗੁਰਮਤੀ ਸੱਚ ਧਿਆਏ, ਗੁਰੂ ਕੀ ਮਤ ਲੈ, ਗੁਰੂ ਕੀ ਸਿੱਖਿਆ ਦਾ ਧਾਰਨੀ ਬਣ ਤੇ ਸੱਚੇ ਪਰਮਾਤਮਾ ਨੂੰ ਧਿਆਉਣਾ ਕਰ।
ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ।
ਹਰੀ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਕੀਮਤ ਨਹੀਂ ਪੈ ਸਕਦੀ, ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਵਾਹਿਗੁਰੂ ਦਾ ਜਸ ਇੰਨਾ ਵਿਸ਼ਾਲ ਹੈ ਕਿ ਲਫ਼ਜ਼ਾਂ ਵਿੱਚ ਲਿਖਿਆ ਵੀ ਨਹੀਂ ਜਾ ਸਕਦਾ।
ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉਂ ਰਹਿ ਸਮਾਏ।
ਜੋ ਗੁਰਮੁਖ ਜਾਨ ਗੁਰੂ ਕੇ ਸ਼ਬਦ ਦੀ ਰੰਗਣ ਵਿੱਚ ਰੰਗੇ ਜਾਂਦੇ ਨੇ, ਜਿਨ੍ਹਾਂ ਦਾ ਮਨ ਵੀ ਤੇ ਤਨ ਵੀ ਗੁਰੂ ਕੇ ਪਿਆਰ ਵਿੱਚ ਗੁਰੂ ਕੇ ਉਪਦੇਸ਼ ਦੀ ਕਮਾਈ ਵਿੱਚ ਰੰਗਿਆ ਗਿਆ ਹੈ, ਉਹ ਗੁਰਮੁਖ ਪਿਆਰੇ ਵਾਹਿਗੁਰੂ ਨਾਲ ਸਮਾਏ ਰਹਿੰਦੇ, ਇੱਕ ਮਿੱਕ ਹੋਏ ਰਹਿੰਦੇ ਹਨ।
ਸੋ ਸਹੁ ਮੇਰਾ ਰੰਗੂਲਾ ਰੰਗੇ ਸਹਿਜ ਸੁਪਾਏ।
ਉਹ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਰੰਗਲਾ ਰੰਗੀਲਾ ਭਾਵ ਆਨੰਦਦਾਇਕ ਹੈ, ਆਪ ਹੀ ਆਪਣੇ ਨਾਮ ਦੀ ਰੰਗਣ ਵਿੱਚ ਵਡਭਾਗੀਆਂ ਨੂੰ ਰੰਗ ਲੈਣ ਵਾਲਾ ਹੈ, ਸਹਿਜ ਸੁਭਾਅ ਹੀ ਗੁਰਮੁਖਾਂ ਨੂੰ ਆਪਣੇ ਨਾਮ ਦੀ ਰੰਗਣ ਵਿੱਚ ਰੰਗ ਲੈਂਦਾ ਹੈ।
ਕਾਮਣ ਰੰਗ ਤਾਂ ਚੜੈ ਜਾਂ ਫਿਰ ਕੈ ਅੰਕ ਸਮਾਏ।
ਪਰ ਜੀਵ ਰੂਪ ਕਾਮਣੀ ਇਸਤਰੀ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਤਾਂ ਚੜਦਾ ਹੈ ਜਾਂ ਉਹ ਪਿਰ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਸਤਿਗੁਰਾਂ ਦੀ ਗਲਵਕੜੀ ਵਿੱਚ ਸਮਾ ਜਾਵੇ, ਭਾਵ ਗੁਰੂ ਕੇ ਲੜ ਲੱਗ ਜਾਵੇ, ਗੁਰੂ ਵਾਲਾ ਬਣ ਜਾਵੇ, ਗੁਰੂ ਕੀ ਕਿਰਪਾ ਨਾਲ ਨਾਮ ਦਾ ਰੰਗ ਮਨ ਨੂੰ ਆਤਮਾ ਨੂੰ ਚੜ੍ਹਦਾ ਹੈ।
ਸ੍ਰੀ ਵਿਸ਼ੁਨੇ ਭੀ ਮਿਲਨ ਜੋ ਸਤਿਗੁਰ ਸੇਵਨ।
ਜਿਹੜੇ ਗੁਰਮੁਖ ਜਾਨ ਸਤਿਗੁਰਾਂ ਦੀ ਸੇਵਾ ਕਰਦੇ ਨੇ, ਗੁਰੂ ਕੇ ਲੜ ਲੱਗੇ ਰਹਿੰਦੇ ਨੇ, ਗੁਰੂ ਕੀ ਕਿਰਪਾ ਦੇ ਐਸੇ ਪਾਤਰ ਬਣਦੇ ਨੇ ਕਿ ਭਾਵੇਂ ਉਹ ਚਿਰਾਂ ਤੋਂ ਵੀ ਕਿਉਂ ਨਾ ਵਿਛੜੇ ਹੋਣ, ਵਾਹਿਗੁਰੂ ਤੋਂ ਭੀ ਮਿਲ ਹੈ ਫਿਰ ਵੀ ਉਹ ਮਿਲ ਜਾਂਦੇ ਨੇ। ਜਨਮਾਂ ਜਨਮਾਂਤਰਾਂ ਤੋਂ ਵਿਛੜੇ ਹੋਏ, ਕਈਆਂ ਜਨਮਾਂ ਤੋਂ ਜਿਹੜੇ ਵਿਛੜੇ ਨੇ ਵਾਹਿਗੁਰੂ ਤੋਂ, ਗੁਰੂ ਕੀ ਸੇਵਾ ਕਰਕੇ ਉਹ ਵੀ ਵਾਹਿਗੁਰੂ ਨੂੰ ਮਿਲ ਜਾਂਦੇ ਹਨ।
ਅੰਤਰ ਨਾਵ ਨਿਧ ਨਾਮ ਹੈ ਖਾਨ ਖਰਚਨ ਨਾਨ ਖੁਟਈ ਹਰ ਗੁਣ ਸਹਿਜ ਰਵਨ।
ਕਿਉਂਕਿ ਜਿਹੜੇ ਗੁਰਮੁਖ ਪਿਆਰੇ ਤਨੋ ਮਨੋ ਗੁਰੂ ਕੀ ਸੇਵਾ ਵਿੱਚ ਲੱਗ ਗਏ ਨਾ, ਸਤਿਗੁਰਾਂ ਨੇ ਕਿਰਪਾ ਕੀਤੀ, ਅੰਤਰ ਨਾਵ ਨਿਧ ਨਾਮ ਹੈ, ਨੌ ਨਦੀਆਂ ਦਾ ਖਜ਼ਾਨਾ ਰੂਪ ਪਰਮਾਤਮਾ ਦਾ ਨਾਮ ਜੋ ਹਿਰਦੇ ਵਿੱਚ ਹੈ, ਗੁਪਤ ਵਸਦਾ ਹੈ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਪ੍ਰਤੱਖ ਹੋ ਗਿਆ। ਖਾਨ ਖਰਚਨ, ਉਹ ਨਾਮ ਰੂਪੀ ਖਜ਼ਾਨੇ ਨੂੰ ਖਾਂਦੇ ਵੀ ਨੇ ਤੇ ਖਰਚਦੇ ਵੀ ਨੇ। ਖਾਂਦੇ ਆਪ ਜਪਦੇ ਨੇ, ਖਰਚਦੇ ਹੋਰਨਾਂ ਨੂੰ ਜਪਾਉਂਦੇ ਨੇ, ਤੇ ਖਾਂਦਿਆਂ ਖਰਚਦਿਆਂ ਹੋਇਆਂ ਨਾ ਨਿਖੁੱਟਈ, ਟੋਟਾ ਨਹੀਂ ਆਉਂਦਾ, ਘਾਟ ਨਹੀਂ ਪੈਂਦੀ, ਉਹ ਘਟਦਾ ਨਹੀਂ। ਤੇ ਫਿਰ ਗੁਰਮੁਖ ਪਿਆਰੇ ਹਰ ਗੁਣ ਸਹਿਜ ਰਵਨ, ਸਹਿਜੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੇ ਧਾਰਨੀ ਬਣ ਕੇ ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ।
ਨਾ ਹੋਏ ਜਨਮ ਹੈ ਨਾ ਮਰੈ ਨਾ ਹੋਏ ਦੁੱਖ ਸਹਨ।
ਫਿਰ ਉਹ ਗੁਰਮੁਖ ਪਿਆਰੇ ਨਾ ਵਾਰ ਵਾਰ ਜੰਮਦੇ ਨੇ ਨਾ ਵਾਰ ਵਾਰ ਮਰਦੇ ਨੇ, ਜੰਮਣ ਮਰਨ ਦਾ ਗੇੜਾ ਖਤਮ ਹੋ ਗਿਆ, ਨਾ ਲੋਕ ਵਿੱਚ ਨਾ ਪਰਲੋਕ ਵਿੱਚ ਕਿਤੇ ਵੀ ਉਹ ਗੁਰਮੁਖ ਪਿਆਰੇ ਦੁੱਖ ਨਹੀਂ ਸਹਾਰਦੇ, ਸਾਰੇ ਦੁੱਖ ਕੱਟੇ ਗਏ।
ਗੁਰ ਰਾਖੇ ਸੇ ਉਬਰੇ ਹਰ ਸਿਉਂ ਕੇਲ ਕਰਨ।
ਕਿਉਂਕਿ ਉਹਨਾਂ ਦੇ ਰਖਵਾਲੇ ਸਤਿਗੁਰੂ ਜੀ ਆਪ ਬਣੇ ਨੇ, ਤੇ ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ, ਗੁਰੂ ਨੇ ਜਿੰਨਿਆਂ ਦੀ ਰੱਖਿਆ ਕੀਤੀ, ਸੇ ਉਬਰੇ, ਉਹ ਬਚ ਗਏ ਸੰਸਾਰ ਸਾਗਰ ਵਿੱਚ ਡੁੱਬਣ ਤੋਂ, ਬਚ ਗਏ ਜਮਾਂ ਦੀ ਮਾਰ ਤੋਂ, ਬਚ ਗਏ ਨਰਕਾਂ ਤੋਂ, ਬਚ ਗਏ 84 ਦੇ ਗੇੜਿਆਂ ਤੋਂ। ਤੇ ਫਿਰ ਜਾਂਦੇ ਕਿੱਥੇ ਨੇ? ਹਰ ਸਿਓ ਕੇਲ ਕਰਨ, ਵਾਹਿਗੁਰੂ ਦੇ ਨਾਲ ਇੱਕਮਿਕ ਹੋਏ ਹੋਏ ਉਹ ਕੇਲਾਂ ਕਰਦੇ ਭਾਵ ਆਨੰਦ ਮਾਣਦੇ ਹਨ।
ਸੱਜਣ ਮਿਲੇ ਨਾ ਵਿਛੜੈ ਜੇ ਅਨ ਦਿਨ ਮਿਲੇ ਰਹਿਨ।
ਇਉਂ ਜਿਹੜੇ ਇੱਕ ਰਸ ਗੁਰੂ ਕੇ ਸ਼ਬਦ ਵਿੱਚ ਮਿਲੇ ਰਹਿੰਦੇ ਨੇ, ਗੁਰੂ ਕੇ ਚਰਨੀ ਲੱਗੇ ਰਹਿੰਦੇ ਨੇ, ਉਹ ਸੱਜਣ ਸੰਤ ਪਿਆਰੇ ਵਾਹਿਗੁਰੂ ਦੇ ਨਾਲ ਐਸੇ ਮਿਲੇ ਕਿ ਫਿਰ ਉਹਨਾਂ ਦਾ ਵਿਛੋੜਾ ਕਦੇ ਹੁੰਦਾ ਨਹੀਂ।
ਇਸ ਜਗ ਮਹਿ ਵਿਰਲੇ ਜਾਣੀ ਹੈ ਨਾਨਕ ਸੱਚ ਲਹਨ।
ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਐਸੇ ਵਡਭਾਗੀ ਗੁਰਮੁਖ ਪਿਆਰੇ ਇਸ ਜਗਤ ਵਿੱਚ ਵਿਰਲੇ ਵਿਰਲੇ ਜਾਣੇ ਜਾਂਦੇ ਨੇ। ਜਗ ਮਹਿ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ, ਕੋਈ ਕਰੋੜਾਂ ਵਿੱਚੋਂ ਵਿਰਲਾ ਇੱਕ ਅੱਧਾ ਹੁੰਦਾ ਹੈ, ਨਾਨਕ ਸੱਚ ਲਹਨ। ਹਜ਼ੂਰ ਫਰਮਾਨ ਕਰਦੇ ਨੇ ਕਿ ਕੋਈ ਵਿਰਲੇ ਗੁਰਮੁਖ ਪਿਆਰੇ ਨੇ ਜੋ ਸੱਚ ਸਰੂਪ ਦੀ ਪ੍ਰਾਪਤੀ ਕਰ ਲੈਂਦੇ ਨੇ, ਉਸ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਨੇ। ਇਉਂ ਇਸ ਪਾਵਨ ਸ਼ਬਦ ਵਿੱਚ ਜਿਸ ਦੀਆਂ 34 ਪੌੜੀਆਂ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ, ਸਾਨੂੰ ਮਨਮੁਖਾਂ ਦੇ ਨਾਲੋਂ ਪ੍ਰੀਤ ਤੋੜ ਕੇ ਗੁਰਮੁਖਾਂ ਦੇ ਨਾਲ ਪ੍ਰੀਤ ਕਰਨ ਦੀ ਪ੍ਰੇਰਣਾ ਦਿੱਤੀ ਹੈ। ਦੁਨੀਆਦਾਰੀ ਨਾਲੋਂ ਟੁੱਟ ਕੇ ਵਾਹਿਗੁਰੂ ਦੇ ਨਾਮ ਨਾਲ ਜੁੜਨ ਦੀ, ਗੁਰੂ ਕੇ ਲੜ ਲੱਗਣ ਦੀ ਪ੍ਰੇਰਣਾ ਸਤਿਗੁਰਾਂ ਨੇ ਕੀਤੀ ਹੈ। ਹਜ਼ੂਰ ਕਿਰਪਾ ਕਰਨ, ਗੁਰੂ ਕਾ ਬਖਸ਼ਿਆ ਹੋਇਆ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਸ਼ਬਦ ਅੱਜ ਲੰਬੇਰਾ ਸੀ ਇਹ ਪਾਵਨ ਹੁਕਮਨਾਮਾ, ਇਸ ਕਰਕੇ ਅੱਜ ਲੜੀਵਾਰ ਕਥਾ ਜਿਹੜੀ ਹੈ ਇਹ ਨਹੀਂ ਹੋ ਸਕੀ। ਅਗਾਂਹ ਸਤਿਗੁਰੂ ਜੀ ਕਿਰਪਾ ਕਰਨ, ਗੁਰਮੁਖਾਂ ਦੀ ਰਸਨਾ ਤੋਂ ਲੜੀਵਾਰ ਕਥਾ ਵਿਚਾਰ ਵੀ ਸੰਗਤਾਂ ਸਰਵਣ ਕਰਨਗੀਆਂ। ਦਾਸ ਪਾਸੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਦਾ ਕੋਟ ਕੋਟ ਬਹੁਤ ਬਹੁਤ ਧੰਨਵਾਦ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਸਤਿਗੁਰੂ ਜੀ ਆਪ ਕਿਰਪਾ ਕਰਨ, ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ।
ਸੱਜਣ ਮਿਲੇ ਨਾ ਵਿਛੋੜ ਜੇ ਆਨ ਦਿਨ ਮਿਲੇ ਰਹਨ, ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸੱਚ ਲਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।